मधुर संदूर वाच चौपाई श्री अंगद सुन परम सुजाना बोले हो बोर बैन मर्दाना रघुबर सेत जो बांधन कीना ते ऊपर को चलो प्रवीना
सतगुरु जी साजी निवाजी उपस्थित सात संगत जी हो आप बहुत वड्डे भागां वाले हो जिन्हां नूं अपने जीवन दा लाहा लैण दा सुभाग समां प्राप्त होया लाहा ते भावें सारा संसार ही लै रहा कोई औगुणा दा लाहा लै रहा कोई माया दा लाहा लै रहा किसी ना किसी प्रकार दा लाहा सारा संसार लै रहा ते जो भी असी कमाने आ ओदा सुख आ थोड़ा ते फिर उस तो बाद थोड़ा ज्यादा ते फिर बहुत ज्यादा एक ओ सुख आ जेड़ा अल्प सुख आ थोड़ा जा छिन मात्र जिवें प्रशादा छकदे आ कोई जल पानी छकदे आ ते जो ओनू छकदे आ ओदो ओदा स्वाद आउंदा भोगां दा स्वाद ओने चिर दा हुंदा है ओ भी सुख बिस्तरे दा सुख आ मकान दा सुख आ गड्डियां दा सुख आ बच्चियां दा सुख आ धन दा सुख आ एसी दा छोटे छोटे सुख ने इस तरह दे बड़े पर सदीवी सुख जेड़ा ओ नाम जपन नाल आ ए सुख दी कमाई जेड़े करदे ने ओ सब तो वड्डे पागां वाले ने हर को नाम सदा सुखदाई ए सदा सुख देने वाला पर वड्डी गल ए है कि ए सारयां दे भागां च नहीं है ए मौका सारयां नूं मिलदा नहीं हर किसे नूं नहीं ए मौका मिलदा जिन्ना जिन्ना नूं नाम जपन दा मौका मिलदा ओ सब तो वड्डे भागां वाले ते जिन्ना नूं फिर इस स्थान ते गुरु दी दरगाह विच गुरु दे इस बैकुंठ थान ते गुरु दे चरणा विच बह के नाम सिमरन करन दा सुभाग जिंदगी दा मिलिया ओ ते उस तों वी वड्डे भागां वाले आ जिन्ना जिन्ना नूं सतगुरां दे चरण स्पर्श करन दा वार वार चरणा ते नमस्कार करन दा दंडौत वंदना करन दा मौका मिलिया सब तों वड्डे भाग उन्हां दे आ सब तों वड्डे भाग तिन्हां गुरसिखां के जो गुर चरणी सिख पड़ते आ ते जदों सब तों वड्डे भाग वेखदे आ ते फिर मैनूं इह गल कहिण च संकोच नहीं है कि तुसीं बहुत वड्डे भागां वाले आ कि इह ते समां तुहानूं वार वार मिलिया दुनिया ते सिर्फ पढ़दी ते सुणदी आ कि सब तों वड्डे भाग तिन्हां गुरसिखां के जो गुर चरणी सिख पड़ते आ पर उहनां नूं इह वड्डे भाग प्राप्त नहीं है ए तुहानूं प्राप्त आ ते मैं हुणे मंगल करके हटिया दंडौत बंधन अनेक बार ऐसे सतगुरु नूं अनेकां वार दंडौत बंधन करन दा जिन्हां नूं सुभाग समा मिलिया उन्हां दे उस तों वी वड्डे भाग किन्नूं दंडौत करनी आ सर्व कला समर्थ सारियां कलां विच समर्थ संसार विच इक ही आ ओह जिहड़ा गुरु नानक दी गद्दी ते जिन्नूं चौर हुंदा है जा का चौर सब उपर झुलै जिदा सारिया ते चौर झुलदा छोड़ बह तो छूटे नाही जो संचय तो भाव मन माही इस ही मैं जिसकी पत राख है तिस साधु चौर टाली है ते ऐसा एक संसार विच जरूर हुंदा जेड़ा इस सतगुरां दे धर्म दे सिखी दे मर्यादा दी राखी करदा ऐसा एक मालक ऐसा एक सतगुरु जिन्हों ए शक्तियां जिन्हों जेड़ा आप खुद अकाल पुरख मनुखा देही विच आउंदा ते सारी सृष्टि दियां शक्तियां ओदे हाजर रहिंदियां हर वेले रिद्धियां सिद्धियां सब बरकतां ओदे हाजर रहिंदियां जा कै वास है खान सुल्तान जा कै वास है सगल जहान जा का किया सब किश होए तिस ते बाहर ना ही कोई कुछ भी नहीं उस तो बार हुक्म है अंदर सब को बाहर हुक्म ना कोई ओदे हुक्म तो बार कोई दुनिया दी चीज नहीं ऐसा सतगुरु तो फिर ओदे चरणा ते वार वार नमस्कार करन दा जिन्हां नूं समा मिलदा है ओ सब तो वड्डे भागां वाले ते फिर ओना दे चरण कमलां च बह के नाम सिमरन करन दा समा जिन्हां नूं मिलदा बा पार गोबिंद नाए साध संत मनाए नाम दा व्यापार नाम जपना ते साधा संतां नूं मनाउणा सेवा करनी संतां दी सेवा दा बड़ा सुभाग बड़ा पुन्या बड़ा फायदा व्यापार गोबिंद नाए साध संत मनाए ते इत्थे आके ओ भी कम नाल हो जांदा ज्ञान अंजन सतगुरु दिया जेड़ा चरना ते आके सिर रखेगा ओनू ज्ञान अंजन मिलेगा ज्ञान रूपी सुरमा मिलेगा ओनू ज्ञान मिलेगा कि मेनू की करना चाहिदा संसार ते जे मेनू मनुखा देई मिल गई आ जे संगत विच बैठन दा सुभाग समा मिल गया ते हुण मेनू की करना चाहिदा इत्थे बह के नाम सिमरन करना चाहिदा फिर हथां नाल सेवा करनी चाहिदी आ मिठा बोलना चाहिदा आदर दे सत्कार दे बचन बोलने चाहिदे मिठा बोले निम चले हथों पी के छदे ते कुछ दान भी करदा होवे अपने जो आपां नूं मिलिया ओहदे विचों कुछ दान जिहड़े दान करदे आ ओह सदा सुखी रहिंदे आ अज दा दान बीजिया होया अगे जाके फिर मिल जाणा आ फिर दान कीता फिर अगे मिल जाणा दान कीता अगे मिल जाणा बाकी कमाई कीती जोड़िया ओह सारा इत्थे रह जाणा आ जे जागत सोया जन्म गवाया माल धन जोरिया भया पराया ओ ते पराया हो जाना दान कीता फिर मिल जाना नानक अगे सो मिला जे खट्टे काले दे ते सतगुरु जगदीश सिंह सच्चे पातशाह जी ये बचन करदे हुंदे सी पूर्व जम्मे पूर्व बीजिया एक बारी सब कहो धन सतगुरु जगदीश सिंह सच्चे पातशाह आ तुसी हुण बीजदे पए आ नाम नाम बीज संतोख सुहागा ए नाम तुसी बीज दे पए आ इन्हें फिर उगना आ अज दे बीज ने जेड़े अज जेड़े साग बीजणगे मूलियां गाजरां बीजणगे होर इदां दियां सब्जियां कणक झोना मक्की जो भी अज जो कोई बीजदा ओहदा ओने ओने समय बाद उगी होना इन्हां सारिआं दा अपना वखरा वखरा टाइम है मूलियां छेती हो जाणगियां कणक थोड़ा जा टाइम लेंदी है चार पांच महीने पर जिन्ना ने बीजी उन्ना दी भी हो जांदी कुछ ना कुछ आ ही जांदा घर असी जो भी कर्म करदे आ ओहदा फल अगे आउंदा आ किसे नूं जी आया भी कहिंदे ओहदा फल भी अगे आउंदा ते इत्थे बह के असी जी आया कह सकदे आया नूं तुरदिआं फिरदिआं नूं जी आया कह सकदे आ सतगुरु जगजीत सिंह जी ये बचन करदे हुंदे सी पंजवें पातशाह दा इक सिख सी ओह किसे ठेकेदार दे कोल दिहाड़ी करदा सी ਤੇ ਜਦੋਂ ਸ਼ਾਮ ਨੂੰ ਉਹਨੇ ਉਹਨਾਂ ਦੀ ਦਿਹਾੜੀ ਦੇ ਪੈਸੇ ਦੇਣੇ ਤੇ ਉਹ ਸਾਰਿਆਂ ਨੂੰ ਜੇ 100 ਰੁਪਇਆ ਜਿਵੇਂ ਬਣਦਾ ਜੇ ਉਦੋਂ 10 ਬਣਦੇ ਸੀ ਤੇ 10 ਚ ਉਹਨੇ 9 ਹੀ ਦੇਣੇ ਤੇ ਉਹ ਵੀ ਬੜੇ ਕਰੜੇ ਸ਼ਬਦ ਬੋਲ ਕੇ ਔਖੇ ਔਖੇ ਸ਼ਬਦ ਉਹਨਾਂ ਨੂੰ ਪਰੇਸ਼ਾਨ ਕਰਕੇ ਉਹਨੇ ਦੇਣੇ ਤੇ ਉਹਦੇ ਵਿੱਚ ਜਿਹੜਾ ਸਿੱਖ ਸੀ ਉਹ ਧੀਰਜ ਵਾਲਾ ਸੀ ਸੰਤੋਖ ਵਾਲਾ ਸੀ ਤੇ ਉਹ ਪਰੇ ਹੋ ਕੇ ਬਹਿ ਜਾਂਦਾ ਸੀ ਕੰਮ ਕਰਕੇ ਤੇ ਫਿਰ ਜਦੋਂ ਸਾਰਿਆਂ ਨੂੰ ਉਹਨੇ ਦੇ ਲੈਣਾ ਠੇਕੇਦਾਰ ਨੇ ਫਿਰ ਉਹਨੂੰ ਕਹਿਣਾ ਆਓ ਜੀ ਤੁਸੀਂ ਵੀ ਲੈ ਲਓ ਉਹਦੀ ਮਿਹਨਤ ਉਹਨੂੰ ਵੀ ਦੇਣੀ ਜਦੋਂ ਉਹ ਠੇਕੇਦਾਰ ਚੜ੍ਹਾਈ ਕਰ ਗਿਆ ਉਹਦੇ ਤੋਂ ਪਹਿਲਾਂ ਸਿੱਖ ਵੀ ਉੱਥੇ ਗਿਆ ਹੋਇਆ ਸੀ ਜਦੋਂ ਉਹਨੂੰ ਧਰਮ ਦਾ ਸਜ਼ਾ ਦੇਣ ਲੱਗਿਆ ਤੇ ਉਹ ਸਿੱਖ ਫਿਰ ਉੱਥੇ ਆ ਕੇ ਖਲੋ ਗਿਆ ਉਹ ਪੁੱਛਦਾ ਤੂੰ ਇਹਦੀ ਗਵਾਹੀ ਵਾਸਤੇ ਕਿਉਂ ਖਲੋਤਾ ਹੈ ਕਹਿੰਦਾ ਜੀ ਜਦੋਂ ਮੈਂ ਇਹਦੇ ਕੋਲ ਕੰਮ ਕਰਦਾ ਸੀ ਜਦੋਂ ਇਹ ਮੈਨੂੰ ਮਿਹਨਤ ਮਜ਼ਦੂਰੀ ਦਿੰਦਾ ਸੀ ਭਾਵੇਂ ਥੋੜ੍ਹੀ ਦਿੰਦਾ ਸੀ ਭਾਵੇਂ ਬਹੁਤੀ ਪਰ ਮੈਨੂੰ ਇਹ ਜੀਓ ਆਇਆ ਕਹਿੰਦਾ ਸੀ ਇਸ ਵਾਸਤੇ ਇਹਨੂੰ ਛੱਡ ਦਿਓ ਮੈਨੂੰ ਪਿਆਰ ਨਾਲ ਬੁਲਾਉਂਦਾ ਸੀ ਮਿੱਠਾ ਬੋਲਦਾ ਸੀ ਇਸ ਵਾਸਤੇ ਇਹਨੂੰ ਛੱਡ ਦਿਓ ਮੈਨੂੰ ਚੰਗਾ ਲੱਗਦਾ ਸਤਿਗੁਰੂ ਜਗਜੀਤ ਸਿੰਘ ਜੀ ਕਹਿੰਦੇ ਗੁਰਬਾਣੀ 'ਚ ਲਿਖਿਆ ਜੇ ਕੋ ਜੀਓ ਕਹੇ ਉਹਨਾਂ ਕੋਲ ਜੰਮ ਕੀ ਤਲਬ ਨਾ ਹੋਈ ਜੰਮ ਨਹੀਂ ਉਹਨੂੰ ਲਿਜਾ ਸਕਦੇ ਜੰਮ ਉਹਨੂੰ ਮਾਰ ਨਹੀਂ ਸਕਦੇ ਜੰਮ ਉਹਨੂੰ ਸਜ਼ਾ ਨਹੀਂ ਦੇ ਸਕਦੇ ਧਰਮ ਦਾ ਕੋਈ ਸਜ਼ਾ ਨਹੀਂ ਉਹਨੂੰ ਸੁਣਾ ਸਕਦਾ ਜੇ ਕੋ ਜੀਓ ਕਹੇ ਸੰਤਾਂ ਸਾਧਾਂ ਨੂੰ ਗੁਰੂ ਦੇ ਪਿਆਰਿਆਂ ਨੂੰ ਅਤਿਥੀ ਨੂੰ ਜੇ ਅਸੀਂ ਜੀਓ ਆਇਆ ਕਹਿੰਦੇ ਹਾਂ ਤੇ ਉਹਦਾ ਇਹ ਫਾਇਦਾ ਆ ਇੱਥੇ ਤੁਸੀਂ ਆ ਕੇ ਬੈਠੇ ਤੇ ਤੁਹਾਨੂੰ ਇਹ ਫਾਇਦਾ ਆ ਤੁਸੀਂ ਇਹ ਫਾਇਦਾ ਲੈ ਸਕਦੇ ਹਾਂ ਨਾਮ ਜਪਣ ਦਾ ਫਾਇਦਾ ਨਮਸਕਾਰ ਕਰਨ ਦਾ ਫਾਇਦਾ ਹਰ ਸੰਤਨ ਕਰ ਨਮੋ ਨਮੋ ਨੌ ਨਿਧ ਪਾਵੇ ਅਤੁਲ ਸੁਖੋ ਨੈਨ ਅਲੋਵੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਧੋ काम क्रोध लोभ मोत जो जन्म मरण दोहते रहो। ए छोटा जा कम एक पौड़ी या पांच चार काम में आए। संतानु नमस्कार नेव के करनी, सिर झुकाना हाथ जोड़ के नमस्कार करनी। मानुख देहदा ए उत्तम फल है, दोए कर जोर साध मग चल। मानुख देह का ए उत्तम फल, एदा हाथ जोड़ के जदों किसी नूं असीं नमस्कार करदे आं ते ए बहुत वड्डा पुन्न है। गुरबाणी अनुसार मानुख देह का ए उत्तम फल, चंगा फल है ते ए बहुत छेती एदा फल मिलदा हाथ जोड़ के नमस्कार करन नाल। हर संतन कर नमो नमो, नौ निध पावे, नौ निधा सारे पदार्थिया दे विच नौ निध पावे। अतुल सुखो, सुख किन्ना होएगा ओ ते फिर तोलिया मिणिया नहीं जा सकदा। एथो जेड़ा सुख मिलदा ए फिर तोलिया नहीं जा सकदा, किन्ना सुख होएगा ओदा अंदाजा नहीं लाया जा सकदा। हर संतन कर नमो नमो, नौ निध पावे अतुल सुखो, नैने अलोवो साध जनो। साधा संतां दे दर्शन कीतिया भी ठंड पैंदी है, शांति मिलती है, सुख मिलता है, धीरज मिलता है, शांति मिलती है। हृदय गावो नाम निधो, मनो सारे रसना करके नाम जपो। हृदय गावो नाम निधो ते छड़न वाली भी चार पांच चीजा सच्चे पातशाह कही, काम क्रोध लोभ मोह ए भी छड़ दियो, ए बंधन का कारण है। ये नुकसान करते शरीर का भी, तो साढ़े जत सद का भी, तो साढ़े इखलाक का भी, तो साढ़े धर्म का भी। काम क्रोध लोभ मोह तजो, एक थां पातशाह कहिंदे काम क्रोध संगत दुरजन की ताते अहन सुभागो। माड़े बंदे की संगत विच दूरों ही देखे भाजो, साकत संग न कीजिए दूर है जाइए भाग। साकत बंदे जेड़े है जेड़े होर गल्लां करके टाइम खराब कर देंगे, इन्हों वेख के तो परे लंघ जाओ, दूजे पास दी होके लंघ जाओ। जेडे गल्लां ना टाइम खराब करते किसी पास दी भी भावें गल्लां करन गुरु तो ते नाम तो बिना, उन्हां कोलों ते कन्नी बचा जाओ ते चंगा, में टाइम ही खराब करनगे। ते काम क्रोध दीआं गल्लां करन वाले जेडे इन्हां को भी टाइम, काम क्रोध संगत दुर जन की ता ते अहनस, भावें रात होवे भावें दिन होवे इन्हां तो दूर भजो, इन्हां दी संगत ना करो। तिस पास दवास न पिटी है जिस अंदर क्रोध चंडाल, जिदे अंदर क्रोध होवे क्रोध चंडाल या मुर्दे फुकन वाला, किसे दा ना लिहाज करन वाला, ओदी संगत ते बिलकुल ही ना करो। आपा एक प्रमाण लैके फिर अगे चल रहे हैं। हरिश्चंद्र राजा धर्म दी रख्या वास्ते, अपने बचन नू पालन वास्ते, साधु नू दान देन वास्ते कहा सी, राज ते उन्हें मंग लिया, फिर दान देना बाकी रह गया, दक्षिणा देनी बाकी रह गई। ओदे पास्ते ओदे वास्ते विकिया जाके काशी विच, जदों विकिया ते ओनू लए कोई ना, ते फिर एक मुर्दे फुकन वाले मरियां दे विच जड़े हुंदे आ ओने फिर ओनू लै लिया ते आख्या इत्थे लकड़ा दी चिखा बना के ते फूकिया कर, जेड़ा आके जेड़ा इत्थे मुर्दा फूकन वास्ते आवे ओदे कोलों अद्धा कफन भी लैणा ते कुछ पैसे भी लैणे, लकड़ बालन का भी हिसाब किताब लैके ते ओ मुर्दा फूक देना। ओदे विच ओदा अपना बच्चा भी आ गया। एक दिन ओदे बच्चे नूं सप लड़िया, ओदे घर दी लैके आई कि महाराज हुण इह ते चढ़ाई कर गया ते मेरे तो देण नूं कुछ नहीं है, मेरी मालक मैनूं दिंदी नहीं, विकी ते ओ भी सी ते ओ दिंदी नहीं है, कुछ है नहीं देण नूं। ते फिर जदों ओदे मालक नूं पुछया गया, ओ कहिंदा भावें मेरा तेरा जिहदा मर्जी बच्चा होए मेरे कानून च नहीं भंग होना चाहीदा, ते इस वास्ते एदे कोलो पैसे ते लकड़ दे, लकड़ बालन समगरी दे ते नाले कफन भी लेना तां इस नूं फुकन देना। ओदा अपना बच्चा ओदे वास्ते भी नहीं लिया, हाजी किन्ने कीता चंडाल ने। तिस पास दवास ने पिटी जिस अंदर क्रोध चंडाल, चंडाल जिथे होवे उथे दया नहीं हुंदी, उथे तरस नहीं हुंदा, ते इहनू तरस नहीं आया, इथे दया नहीं ओ कर सकिया इहदा मालक, ते इहदा लिहाज नहीं होया ओथे प्यार है। मैं गल ए करदा कि सच्चे पातशाह हुकम कीता ऐसे त्रिकरख्त बंदे दे कोल भी जान दी लोड़ नहीं जिहदे अंदर दया नहीं है, जिहनू तरस नहीं है, जिहनू रहम नहीं आउंदा, ऐसा भी जिहड़ा बंदा ओह भी निकम्मा है, किसे काम नहीं, ओहदी संगत नहीं करनी, ओहदे लागे भी नहीं जाना, ओहदा परछावा भी ना पवे ते चंगा, ओहदा दर्शन भी ना होवे ते चंगा, ओहदा दर्शन भी माड़ा, ओहदा परछावा भी माड़ा ऐसे बंदे दा, कि ओह पलीत कर देगा, ओ आत्मा भी पलीत हो जाएगी, शरीर भी पलीत हो जाएगा, फिर फिर स्नान करना पेगा, किसी साधु का दर्शन करना पेगा, फिर मंत्र कोई गुरबाणी का पढ़ना पेगा, ते तां जाके फिर वो अपनी लैण ते आएगा जिहड़ी लैण उहदी पहला सी। माड़े बंदे का दर्शन ये कुराए पा दिंदा, पलीत कर दिंदा, गुरु तो दूर, धर्म तो दूर, सिक्खी तो दूर, दया तो दूर कर दिंदा। मैं गल करदा सी सच्चे पातशाह जी हुक्म कीता, फिर की करिए, कहिंदे तित जाए बहो सत संगति जिथे हर का हर नाम बिलोईए। जे कदी बहन नू जी करे ते उथे बैठो जिथे नाम जपन वाले बैठे हो। सत्ते पारी सत भला बहिए पढ़िया पास, ते पढ़े ते संसार ते देसां विदेशां ते तोर दिंदे आ, फैक्ट्रियां वालों तोर दिंदे आ, होर कईआं रावां नू तोर दिंदे आ। ते किहड़िआं पढ़िआं कोल बैठीए? कहिंदे उहनां पढ़िआं कोल बैठीए जिथे पाप पुन विचारी है, जिथे पाप ते पुन दी विचार होवे। ए दोवें ही जड़े रस्ते हैं, एक पाप दा ते एक पुन दा। पुन दा रस्ता सुख वाले थां ते लै जांदा, ते पाप वाला रस्ता जड़ा है ये जन्मा जन्मा तक दुख दे रस्ते विच लै जांदा, दुखां वाले राह नहीं लंघाउंदा। इहदी जिन्ना चिर विचार नहीं हुंदी, ते विचार तो बाद ये फैसला नहीं हुंदा कि आ कम छड्ड दईए, ये अज तो नहीं करना, ਉਹਨਾਂ ਚਿਰ ਫਾਇਦਾ ਨਹੀਂ ਹੋਣਾ। ਫਾਇਦਾ ਉਦੋਂ ਹੋਏਗਾ ਵਿਚਾਰ ਹੋ ਕੇ, ਤੇ ਅੱਜ ਇਹਦਾ ਫੈਸਲਾ ਲੈ ਲਿਆ ਕਿ ਅੱਜ ਤੋਂ ਬਾਅਦ ਤੁਰਦਿਆਂ ਫਿਰਦਿਆਂ ਵੀ ਤੇ ਨਾਮ ਜਪਣਾ, ਸਤਿਗੁਰੂ ਦੀ ਮੂਰਤ ਦਾ ਧਿਆਨ ਧਰਨਾ, ਸੇਵਾ ਵਾਲਾ ਮਨ ਰੱਖਣਾ, ਪਰਉਪਕਾਰ ਵਾਲਾ ਮਨ ਰੱਖਣਾ, ਮਿੱਠਾ ਬੋਲਣਾ। ਜਦੋਂ ਫੈਸਲਾ ਲੈ ਲਿਆ ਤੇ ਫਿਰ ਉਹਦੇ ਤੇ ਪਹਿਰਾ ਵੀ ਦੇਣਾ। ਸਤਿਗੁਰੂ ਜਗਜੀਤ ਸਿੰਘ ਜੀ ਬਹੁਤ ਵਾਰੀ ਇੱਥੇ ਹੀ ਬਚਨ ਕਰਦੇ ਹੁੰਦੇ ਸੀ ਨੌਜਵਾਨ ਬੱਚਿਆਂ ਨੂੰ ਬੁਲਾ ਬੁਲਾ ਕੇ ਕਿ ਤੂੰ ਦਸ ਗੁਰਬਾਣੀ ਦੀ ਕਿਹੜੀ ਪੰਕਤੀ ਤੇ ਚੱਲਣ ਦਾ ਪਹਿਰਾ ਦੇਂਗਾ, ਮੰਨੇਗਾ। ਤੂੰ ਦਇਆ ਕਰੇਗਾ ਸਾਰੇ ਜੀਆਂ ਤੇ, ਇਸ ਗੱਲ ਨੂੰ ਮੰਨੇਗਾ। ਤੂੰ ਸੰਤੋਖ ਰੱਖੇਗਾ, ਤੂੰ ਧੀਰਜ ਰੱਖੇਗਾ, ਜੇ ਕੁਛ ਬੋਲ ਕਬੋਲ ਸਹਿ ਜਾਏਗਾ। ਏਦਾਂ ਦੀ ਕੋਈ ਨਾ ਕੋਈ ਗਲਤ ਤੇ ਪ੍ਰਣ ਕਰਵਾ ਕੇ, ਤੇ ਫਿਰ ਉਹਦੇ ਵਾਸਤੇ ਅਰਦਾਸ ਵੀ ਸੱਚੇ ਪਾਤਸ਼ਾਹ ਹੁਕਮ ਕੀਤਾ, ਮੈਂ ਵੀ ਅਰਦਾਸ ਕਰਾਂਗਾ ਤੇ ਤੁਸੀਂ ਵੀ, ਤੇ ਇਹਦੇ ਤੇ ਫਿਰ ਚੱਲੋ ਮਿੱਠਾ ਬੋਲਣ ਤੇ ਕਿ ਤੂੰ ਮਿੱਠਾ ਬੋਲ। ਜਿਹੜਾ ਕਹਿੰਦਾ ਸੀ ਜੀ ਮੈਂ ਕੋਸ਼ਿਸ਼ ਕਰੂੰਗਾ ਮਿੱਠਾ ਬੋਲਣ ਦੀ, ਤੇ ਫਿਰ ਉਹਦੇ ਵਾਸਤੇ ਵੀ ਇਹ ਅਸੀਸ ਹੁੰਦੀ ਸੀ ਕਿ ਚੱਲ ਤੂੰ ਮਿੱਠਾ ਬੋਲੀ, ਮਿੱਠਾ ਬੋਲੇ। ਮਿੱਠਾ ਜਿਹੜਾ ਬੋਲਦਾ ਸਾਰੀਆਂ ਗੁਣ ਚੰਗਿਆਈਆਂ ਦਾ ਤੱਤ ਆ, ਜਿੰਨੇ ਚੰਗੇ ਕਰਮੇ ਆ ਉਹਨਾਂ ਸਾਰਿਆਂ ਤੋਂ ਚੰਗਾ ਤੱਤ ਜਿਹੜਾ, ਸਭ ਤੋਂ ਚੰਗਾ ਘਿਓ ਹੁੰਦਾ ਮੱਖਣ ਦੁੱਧ ਦਾ ਤੱਤ, ਤੇ ਉਹ ਘਿਓ ਮਿੱਠਾ ਮਿੱਠਾ ਬੋਲੇ ਨਿਮ ਚੱਲੇ ਹੱਥੋਂ ਪੀ ਕਿਛ ਦੇ ਰੱਬ। ਉਹ ਬੰਦਾ ਖੁਦ ਰੱਬ ਆ, ਸਤਿਗੁਰੂ ਮਿੱਠਾ ਬੋਲਦਾ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮੈਂ ਅਰਜ ਕਰ ਰਿਹਾ ਸੀ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਸਾਰੇ ਗੁਣ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਬਖਸ਼ੇ, ਇਹਨਾਂ ਸਾਰਿਆਂ ਦਾ ਆਪਾਂ ਲਾਹਾ ਲੈ ਸਕਦੇ ਹਾਂ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ। ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ, ਜਿਹੜਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਸੁਣਾ ਰਹੇ ਆ, ਤੇ ਜਦੋਂ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਇਹ ਜਸ ਸੁਣਾ ਰਹੇ ਜਿਸ ਵੇਲੇ, ਉਦੋਂ ਸਾਖੀ ਇਹ ਚੱਲ ਰਹੀ ਸੀ ਜਿਹੜੀ ਸਾਖੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਰਦਾਨੇ ਨੂੰ ਸੁਣਾ ਰਹੇ ਆ, ਤੇ ਮਰਦਾਨਾ ਪੁੱਛਦਾ ਪਿਆ ਸੱਚੇ ਪਾਤਸ਼ਾਹ ਜੀ ਰਾਮ ਚੰਦਰ ਜੀ ਨੇ ਪੁੱਲ ਕਿਸ ਤਰ੍ਹਾਂ ਬੰਨਿਆ, ਸਮੁੰਦਰ ਤੇ ਲੰਕਾ ਵਿੱਚ ਕਿੱਦਾਂ ਗਏ, ਤੇ ਇਹ ਕਥਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਆ। ਤੇ ਮੈਂ ਤੁਹਾਡਾ ਧੰਨਵਾਦ ਕਰਦਾ ਪਿਆ ਸੀ ਕਿ ਤੁਸੀਂ ਕਿੰਨੇ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਜ਼ਿੰਦਗੀ ਦਾ, ਨਾਮ ਜਪਣ ਦਾ, ਸੰਗਤ ਵਿੱਚ ਬੈਠਣ ਦਾ। ਤੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਜਿਹੜੇ ਇੱਥੇ ਆ ਕੇ ਜਿਨ੍ਹਾਂ ਨੂੰ ਇਹ ਗੱਲ ਚੰਗੀ ਲੱਗੀ ਆ, ਸਮਝ ਲਓ ਕਿ ਉਹਨਾਂ ਦਾ ਹਨੇਰਾ ਦੂਰ ਹੋ ਗਿਆ ਤੇ ਉਹਨਾਂ ਨੂੰ ਗਿਆਨ ਹੋਇਆ, ਤੇ ਤਾਂ ਇਹ ਚੰਗੇ ਥਾਂ ਤੇ ਉਹ ਆਏ। ਤੇ ਮੈਂ ਇਸ ਵਾਸਤੇ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ। ਤੁਸੀਂ ਸਾਰੇ ਇਸਨਾ ਕਰਕੇ ਨਾਮ ਜਪੋ ਤੇ ਸਤਿਗੁਰਾਂ ਦਾ ਉਹ ਜਸ ਜਿਹੜਾ ਸਦਾ ਵਾਸਤੇ ਸੁਖੀ ਕਰਨ ਵਾਲਾ, ਜਿਹੜਾ ਗਿਆਨ ਦੇਣ ਵਾਲਾ, ਸਾਰੇ ਸ੍ਰਵਣਾ ਕਰਕੇ ਸਾਰੇ ਸੁਣੀਏ।
ਸ੍ਰੀ ਅੰਗਦ ਸੁਣ ਪਰਮ ਸੁਜਾਨਾ, ਬੋਲਿਓ ਬੋਰ ਬੈਨ ਮਰਦਾਨਾ, ਰਘੁਬਰ ਸੇ ਤੁਜੋ ਬਾਂਧਨ ਕੀਨਾ, ਤੇ ਉਪਰ ਕੋ ਚਲੋ ਪ੍ਰਵੀਨਾ।
ਭਾਈ ਬਾਲਾ ਜੀ ਕਹਿ ਰਿਹਾ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਤੁਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਸ ਸੁਣੋ, ਤੇ ਜਿੱਦਾਂ ਫਿਰ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ਜਿਹੜਾ ਪੁਲ ਬੰਨਿਆ ਸੀ ਰਾਮ ਚੰਦਰ ਜੀ ਨੇ ਸਮੁੰਦਰ ਤੇ ਲੰਕਾ ਨੂੰ ਜਾਣ ਵਾਸਤੇ, ਤੇ ਆਪਾਂ ਉਹਦੇ ਉੱਤੋਂ ਦੀ ਚੱਲੀਏ ਹਾਂ ਲੰਕਾ ਵਿੱਚ।
ਗੁਰ ਕਹਿ ਲੰਕਾ ਤੇ ਕਿਉ ਮੋਰਾ, ਤਬਹੀ ਰਾਮ ਸੇਤ ਦਿਉ ਤੋਰਾ।
ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਜਦੋਂ ਰਾਮ ਚੰਦਰ ਜੀ ਲੰਕਾ ਫਤਿਹ ਕਰਕੇ ਉਥੋਂ ਜਦੋਂ ਆਪਣੀਆਂ ਕਟਕ ਆਪਣੀਆਂ ਫੌਜਾਂ ਨੂੰ ਵਾਪਸ ਕੀਤਾ ਤੇ ਫਿਰ ਉਹ ਪੁੱਲ ਨੂੰ ਤੋੜ ਦਿੱਤਾ ਸੀ ਜਿਹੜਾ ਸੱਚੇ ਪਾਤਸ਼ਾਹ ਆਪਣੇ ਤੇ ਆਪਣੀਆਂ ਫੌਜਾਂ ਦੇ ਲੰਘਣ ਵਾਸਤੇ ਬਣਾਇਆ ਸੀ ਉਹਨੂੰ ਫਿਰ ਤੋੜ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਰਾਮ ਚੰਦਰ ਜੀ ਨੇ ਆਪ ਹੀ
ਪੰਥ ਗਮਨ ਕੋ ਤਾਪਰ ਨਾਹੀ
ਤੇ ਹੁਣ ਮਰਦਾਨਿਆ ਹੁਣ ਉਹ ਪੁੱਲ ਨਹੀਂ ਹੈ ਹੁਣ ਉਹਦੇ ਉੱਤੋਂ ਦੀ ਆਪਾਂ ਨਹੀਂ ਜਾ ਸਕਦੇ
ਰਹੀ ਨਿਸ਼ਾਨੀ ਸਾਗਰ ਮਾਹੀ
ਪਰ ਹਾਲੇ ਨਿਸ਼ਾਨੀ ਹੈਗੀ ਆ ਉਹਦਾ ਰਾਮ ਚੰਦਰ ਜੀ ਨੇ ਵਾਪਸ ਆ ਕੇ ਪੁੱਲ ਤੇ ਤੋੜ ਦਿੱਤਾ ਸੀ ਪਰ ਹਾਲੇ ਨਿਸ਼ਾਨੀ ਹੈਗੀ ਆ ਉਸ ਪੁੱਲ ਦੀ
ਨਾਮ ਜੋਰ ਸੋ ਰਗ ਕੁਲ ਕੇਤਾ
ਰਾਮ ਲਿਖ ਕੇ ਪੱਥਰਾਂ ਤੇ ਜਿਹੜਾ ਰਾਮ ਚੰਦਰ ਜੀ ਨੇ ਪੁੱਲ ਜੋੜਿਆ ਸੀ ਪੱਥਰਾਂ ਨਾਲ
ਬੰਦਿਓ ਤਬੈ ਉਦਦ ਕੋ ਸੇਤਾ
ਸਮੁੰਦਰ ਦੇ ਉੱਤੇ ਉੱਤੇ ਪੱਥਰ ਰਾਮ ਲਿਖ ਕੇ ਜੋੜ ਦਿੱਤਾ ਸੀ ਤੇ ਬਣਾ ਲਿਆ ਸੀ
ਅਬ ਹਮ ਲੇ ਕਰ ਨਾਮ ਅਲੰਬੂ
ਜਿਹੜਾ ਨਾ ਲਿਆ ਪੱਥਰ ਤਰ ਜਾਂਦੇ ਆ ਜਿਹੜਾ ਨਾ ਲਿਆ ਪਾਪੀ ਤਰ ਜਾਂਦੇ ਆ ਉਹ ਨਾ ਲੈ ਕੇ ਹੀ ਅਸੀਂ ਪਾਣੀ ਦੇ ਉੱਤੇ ਤੁਰ ਕੇ ਚਲੇ ਜਾਂਦੇ ਆ ਲੰਕਾ ਨੂੰ
ਹੋਇ ਹੈ ਪਾਰ ਸਰਬ ਨਿਧ ਅੰਬੂ
ਅੰਬੂ ਹੁੰਦਾ ਪਾਣੀ ਸਮੁੰਦਰ ਸਾਰੇ ਪਾਣੀ ਦੇ ਸਮੁੰਦਰ ਨੂੰ ਅਸੀਂ ਪਾਰ ਕਰ ਸਕਦੇ ਆ ਉਹ ਨਾਮ ਜਿਹੜੇ ਨਾਮ ਨੂੰ ਲੈ ਕੇ ਨਾਮ ਪੱਥਰ ਤੇ ਲਿਖ ਕੇ ਤੇ ਪੁਲ ਬੱਜ ਗਿਆ ਸੀ ਉਸ ਨਾਮ ਨੂੰ ਲੈ ਕੇ ਉਸ ਨਾਮ ਨੂੰ ਜਪਦਿਆਂ ਜਪਦਿਆਂ ਅਸੀਂ ਪਾਣੀ ਦੇ ਉੱਤੇ ਤੁਰ ਕੇ ਵੀ ਜਾ ਸਕਦੇ ਆ ਲੰਕਾ ਵਿਚ
ਅਸ ਕਹਿ ਗਮਨ ਕੀਨ ਜਗਨਾਥਾ
ਸੱਚੇ ਪਾਤਸ਼ਾਹ ਹੁਕਮ ਕੀਤਾ ਜਿਹੜਾ ਤੁਹਾਨੂੰ ਕੰਨ ਵਿਚ ਭਜਨ ਦੱਸਿਆ ਹੈ ਨਾ ਨਾਮ ਦੱਸਿਆ ਇਹ ਜਪਦੇ ਜਪਦੇ ਮੇਰੇ ਮਗਰ ਮਗਰ ਪਾਣੀ ਦੇ ਉੱਤੇ ਉੱਤੇ ਤੁਰੇ ਆਓ ਤੇ ਸੱਚੇ ਪਾਤਸ਼ਾਹ ਅੱਗੇ ਅੱਗੇ ਪਾਣੀ ਦੇ ਉੱਤੇ ਤੁਰ ਪਏ
ਜਲ ਪਰ ਚਲੇ ਜਾਹੇ ਸੁਖ ਰਾਸਾ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਾਣੀ ਦੇ ਉੱਤੇ ਅੱਗੇ ਅੱਗੇ ਆਪ ਤੁਰੇ ਜਾਂਦੇ ਨੇ ਪਿੱਛੇ ਉਹਨਾਂ ਦੇ ਬਾਲਾ ਜੀ ਤੇ ਉਹਨਾਂ ਦੇ ਪਿੱਛੇ ਮਰਦਾਨਾ ਜੀ ਪਾਣੀ ਦੇ ਉੱਤੇ ਤੁਰੇ ਜਾਂਦੇ ਨੇ ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਚਨਾਹ ਦਰਿਆ ਨੂੰ ਪਾਰ ਕਰਨ ਲੱਗਿਆ ਸਣੇ ਪਵੇ ਸੁੱਕੇ ਪਵੇ ਪਾਣੀ ਦੇ ਉੱਤੇ ਤੁਰ ਕੇ ਸਾਰਾ ਦਰਿਆ ਪਾਰ ਕੀਤਾ ਉਥੋਂ ਦੇ ਲੋਕਾਂ ਨੇ ਦੇਖਿਆ
ਗਏ ਮਦ ਇੱਕ ਮੀਨ ਨਿਹਾਰਾ
ਰਸਤੇ ਦੇ ਵਿੱਚ ਸੱਚੇ ਪਾਤਸ਼ਾਹ ਦੇਖਿਆ ਕਿ ਕੋਈ ਇੱਕ ਮਾਛਿਆ ਬਹੁਤ ਵੱਡਾ
ਸਾਹਸ ਕੋਸ ਕੋ ਜੇ ਬਿਸਾਰਾ
ਹਜ਼ਾਰ ਕੋ ਲੰਮਾ ਉਹ ਮਾਛਿਆ ਇੱਕ ਹਜ਼ਾਰ ਕੋ ਲੰਮਾ ਏਡਾ ਵੱਡਾ ਉਹ ਮਾਛਿਆ ਉਹ ਜਦੋਂ ਵੇਖਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸਵਾਰੀ ਵਾਸਤੇ ਹਾਜ਼ਰ ਹੋਇਆ
ਤਾਂ ਪਰ ਕੇਤਕ ਬਾਰ ਕਿਓ ਗਵਨੰ
ਪਾਣੀ ਕਿੰਨਾ ਪਾਣੀ ਤੇ ਸੱਚੇ ਪਾਤਸ਼ਾਹ ਉਹਦੇ ਤੇ ਚੜ ਕੇ ਲੰਘ ਗਏ ਚਲੇ ਗਏ
ਸਿਰ ਪਰ ਭੇਠ ਆਂਡੇ ਗੁਣ ਭਵਨੰ
ਉਹਦੇ ਉੱਤੇ ਉੱਤੇ ਤੁਰੇ ਗਏ ਤੇ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਦੇ ਸਿਰ ਤੇ ਖਲੋ ਗਏ
ਬਦਨ ਬਿਲੋਕ ਡਰਿਓ ਮਰਦਾਨਾ
ਜਦੋਂ ਉਹਦਾ ਮੂੰਹ ਉਹਨੇ ਪਾਣੀ ਚੋਂ ਬਾਹਰ ਕੱਢਿਆ ਤੇ ਜਦੋਂ ਵੇਖਿਆ ਤੇ ਮਰਦਾਨਾ ਫਿਰ ਡਰ ਗਿਆ
ਅਚਰਜ ਮਾਨਿਓ ਬਚਨ ਬਖਾਨਾ
ਬੜਾ ਹੈਰਾਨ ਹੋ ਕੇ ਬੋਲਿਆ ਕਹਿੰਦਾ ਸੱਚੇ ਪਾਤਸ਼ਾਹ
ਸ਼੍ਰੀ ਪ੍ਰਭ ਰਾਵਰ ਕੇਰ ਪ੍ਰਭਾਉ
ਤੁਹਾਡੇ ਪ੍ਰਭਾਵ ਦੇ ਨਾਲ ਅਸੀਂ
ਤਿਆਗਿਓ ਹਮੈ ਨਾ ਕੀਨੋ ਖਾਉ
ਤੁਹਾਡੀ ਕਿਰਪਾ ਦੇ ਨਾਲ ਇਹਨੇ ਨਾ ਤੇ ਆਪਦੇ ਉੱਤੋਂ ਸਾਨੂੰ ਸਮੁੰਦਰ ਵਿਚ ਸੁੱਟਿਆ ਤੇ ਨਾ ਹੀ ਖਾਦਾ ਪਰ ਹੈ ਬਹੁਤ ਵੱਡਾ ਏ
ਨਾ ਤੁਰ ਨਿਗਲ ਜਾਏ ਇੱਕ ਬਾਰੀ
ਏਡਾ ਵੱਡਾ ਏ ਮਾਸ਼ ਜੇ ਇਹ ਸੂਟਾ ਮਾਰੇ ਤੇ ਸਿੱਧਾ ਹੀ ਅੰਦਰ ਜਾ ਸਕਦੇ ਆ ਅਸੀਂ ਇਹਦੇ
ਮਾਨੁਖ ਮੁਖ ਦਾਨੋ ਅਨੁਹਾਰੀ
ਏਡਾ ਮਨੁੱਖ ਏਡਾ ਵੱਡਾ ਆ ਤੇ ਇਹਦੇ ਵਿਚ ਤੇ ਇਹ ਦਾਨਵਾਂ ਵਰਗਾ ਤੇ ਇਹਦੇ ਤੇ ਬੰਦਾ ਤੇ ਇਹਦੇ ਅੰਦਰ ਕੁਛ ਵੀ ਨਹੀਂ ਹੈ ਤੇ ਆਰਾਮ ਨਹੀਂ ਜਾ ਸਕਦਾ ਅੰਦਰ
ਪ੍ਰਥਮ ਬਲੋਕਿਓ ਮੀਨ ਮਹਾਨਾ
ਜਦੋਂ ਵੇਖਿਆ ਕਿ ਏਡਾ ਵੱਡਾ ਇਹ ਮਾਸ਼ਿਆ
ਉਸ ਤੇ ਇਹ ਵਿਸਾਲ ਪਹਿਚਾਨਾ
ਪਹਿਲਾਂ ਜਿਹੜਾ ਵੇਖਿਆ ਸੀ ਇਹ ਤਾਂ ਉਹਦੇ ਨੂੰ ਵੀ ਬਹੁਤ ਵੱਡਾ ਮਾਸ਼ਿਆ
ਕੇਤਿਕ ਦੋਨੋ ਕੋਸ ਪ੍ਰਮਾਨਾ
ਪੁੱਛਦਾ ਸੱਚੇ ਪਾਤਸ਼ਾਹ ਉਹ ਕਿੰਨੇ ਕੋ ਲੰਬਾ ਸੀ ਤੇ ਇਹ ਕਿੰਨੇ ਕੋ ਲੰਬਾ ਆ
ਮੁਝੇ ਬਤਾਵੋ ਕਿਰਪਾ ਨਿਧਾਨਾ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੱਸੋ ਕਿ ਉਹ ਮਾਸ਼ ਨਾਲੋਂ ਇਹ ਮਾਸ਼ ਕਿੰਨਾ ਲੰਬਾ ਤੇ ਉਹ ਕਿੰਨਾ ਲੰਬਾ ਸੀ
ਬੋਲੇ ਪ੍ਰਭੂ ਬਲੋਕ ਤਮਾਸ਼ੋ
ਇਹ ਤਮਾਸ਼ਾ ਵੇਖ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕੀਤਾ
माया मैं कछ लखो न सांसो।
माया ए माया साडे साडे हेत सानू सुख देण वास्ते प्रगट होई है, इहदे विच संसा नहीं करना चाहीदा।
35 कोस प्रथम जो देखा,
जिहड़ा पहला मछ देखिया सी 35 को दा सीगा, 3-4 मीलां दा, 1 किलोमीटर दा 1 को कह सकदे आ, 3 लगभग 3 किलोमीटर दा 1 को होएगा, ते ओ 35 को लंबा सी ओ मछ एडा वड्डा।
सहस कोस को ए बशेखा,
सहस 1000 नु कहंदे आ, ते 1000 को लंबा ए वड्डा मछ आ।
इसकी जात नाम तिम कही है,
मर्दाना कहंदा सच्चे पातशाह दी जात की आ, इहदा नां की आ।
इस निगलै सो ते मंगल कही है,
ए की खांदा ओ भी दसो, एडा वड्डा इहदा पेट किवें पलदा।
जोस लील जाए बरियाई,
एडा वड्डा मछ ए किन्नियां चीजां खा खा के अपना टाइम पास करदा।
नाम ते मंगल गिलाह कहाई,
उन्हां दा नाम दसो भी की खांदा, ते एदा भी नाम दसो।
इस बिद करके बचन बिलासा,
एदा दे बचन बिलास करदिया करदिया,
तू शन होत पए सुख रासा।
मर्दाना जी नू सचे पातशाह जी जवाब दिंदे रहे, जो पुछदा रहा दसते रहे, ते फिर चुप कर गए।
चरण रेन जब चक सिर परसी,
जदो सचे पातशाह गुरु नानक देव सचे पातशाह दे चरणां दी रेन ओने अपनी अखां विच वी पाई, ते आप जबाना चिट वी उस मछ ने।
बोलन शकत पई तब सरसी,
ओ मछ बोल पे आ गयो।
बूझन लगे प्रभु तेह ताई,
मैं एक बार इतिहास विच पढ़दिया पढ़दिया अगे कथा आई सी कि सचे पातशाह पहाड़ा विच गए, ते उस थां ते गए जिथे 100-100 कोह तक शेर सी, ते 1 करोड़ दे लगभग शेर सी, ते जदों सौर सचे पातशाह जी उथे जाके साज वजाया, सौरां दा उन्हां दर्शन कीता, ते उन्हां दे विच बोलन शक्ति आ गई, ते उन्हां बंदिया नूं बोल के दसिया। सचे पातशाह पुछिया तुसी की खांदे हो, किस आसरे इथे रहिंदे हो, ते ओह कहिंदे सचे पातशाह जी सब जानवर इस इलाके दे असीं खा गए आ, हुण असीं 1 करोड़ दे लगभग शेर आ सारे साडी आबादी, ते साडे विच जिहड़ा सौंदा उहनूं असीं खा के टाइम पास कर लैंदे आ, ते इस वास्ते कई कई दिन असीं सौंदे नहीं आ, जिहनूं अचानक नींद आ जाए सारे ही उहनूं खाण पै जांदे, ते खा लैंदे आ। दर्शन करके तुहाडा सानूं बोलण दी शक्ति मिल गई। 8वें पातशाह जी सिर ते छटी रखी झीओर दे मुंडे ते गूंगा सीगा जन्म तों, कन्ना तो बोला, ओनू बोलन की शक्ति मिल गई। ए पानी दा जानवर है मछ, ते जो गुरु नानक देव सचे पातशाह दे चरण एदे उत्ते पए, सचे पातशाह दे सिर ते जदों चरण रखे, सौरां दा चरण जदों ने चुमया, अपनी अखां नू लाए, ते फिर ओनू बोलन शक्ति आ गई, ए मछ हुण बोल के दसदा।
एह कौन चख काया पाई,
तू है कौन आ, ते किस क्रम दे नाल तेनू एडा वड्डा मछी दा शरीर मिलिया।
तब ही बोल्यो होए अधीना,
ते ओ मछ अधीन होके निमाना होके, सचे पातशाह मैं तुहाडे चरणां दे विच अर्ज करदा, मैं इस क्रम दी सजा पाई आ।
सुनो हेत ज्यो पा तन मीना,
जिस कर्म करके मेनू एडा मछ दा तन मिलिया, ओ मेरा जेड़ा कर्म मैं जेड़ा कीता किसे वेले पहला दा, ओ मेरे अगे आ गया।
हुतो काल जेहे जनक नृपाला,
त्रेते युग दा समा सी, ते रामचंद्र जी दे सोहरे परिवार विच सोहरा लगदे सी जनक राजा, ते जदो ओना दा राज सी, ते ओना दे राज दा जदो समा सी,
तब मैं तप किया कठन विशाला,
मैं बड़ी भारी तपस्या कीती जनक राजे दे राज दे हुंदियां,
बार बिखै गर लो है ठांडो,
पानी विच गल तक खड़ा होके पानी दे विच मैं तपस्या करदा रहा,
रहो स्थिर कर धीरज गाडो,
इन्ना भारी धीरज रखिया, मेरे मन विच फुरने बहुत होए, लोकां ने मेनू बहुत कहा गया तू बाहर निकलिया क्यों, तपस्या नहीं करदा क्यों, इन्ना औखा होण डिया, पर मैं तपस्या करदा रहा, ना मैं मन दे आखे लग्या ना लोकां दे आखे, ते मैं भारी तपस्या पानी विच गल गल पानी विच खलो के कीती।
ਸਹਜ ਸੁਭਾਏ ਜਨਕ ਚਲ ਆਇਓ।
ਲੋਕ ਕਹਿ ਕਹਿ ਕੇ ਥੱਕ ਗਏ ਮੈਨੂੰ, ਮੈਂ ਨਾ ਨਿਕਲਿਆ ਬਾਹਰ, ਮਨ ਦੇ ਵੀ ਆਖੇ ਨਾ ਲੱਗਿਆ। ਤੇ ਇੱਕ ਦਿਨ ਵਿਚਰਦਿਆਂ ਵਿਚਰਦਿਆਂ ਰਾਜਾ ਜਨਕ, ਵਿਦੇਹੀ ਤਪਸਵੀ ਭਗਤ ਵੱਡਾ ਰਾਜਾ ਜਨਕ, ਇੱਕ ਦਿਨ ਉਹ ਵੀ ਆ ਗਿਆ ਉਸ ਕਿਨਾਰੇ ਤੇ ਜਿੱਥੇ ਮੈਂ ਪਾਣੀ ਵਿੱਚ ਖਲੋ ਕੇ ਤਪੱਸਿਆ ਕਰਦਾ ਸੀ।
ਮੁਝੇ ਬਲੋਕਤ ਬਚਨ ਲਾਇਓ।
ਪਾਣੀ ਵਿੱਚ ਖਲੋ ਕੇ ਤਪੱਸਿਆ ਕਰਦਿਆਂ ਰਾਜੇ ਜਨਕ ਨੇ ਮੈਨੂੰ ਇਹ ਗੱਲ ਆਖੀ।
ਤਪ ਤੈ ਕਠਨ ਕੀਨ ਭਾ ਪੂਰਾ।
ਬੜੀ ਭਾਰੀ ਤਪੱਸਿਆ ਕੀਤੀ ਆ ਤੇ ਤੇਰੀ ਤਪੱਸਿਆ ਹੁਣ ਪੂਰੀ ਹੋ ਗਈ ਆ।
ਅਬ ਤਜ ਬਚਨ ਮਾਨ ਮਮਰੂਰਾ।
ਮੇਰੀ ਗੱਲ ਮੰਨ ਲੈ, ਹੁਣ ਛੱਡ ਦੇ ਤਪੱਸਿਆ ਕਰਨੀ ਤੇ ਆ ਜਾ ਨਿਕਲਿਆ ਬਾਹਰ।
ਜਹਾਂ ਸਤ ਸੰਗਤ ਹੋ ਤੇ ਸਮਾਜਾ।
ਜਿੱਥੇ ਸਾਧ ਸੰਗਤ ਬਹਿ ਕੇ ਸਤ ਦੀ ਵਿਚਾਰ ਕਰਦੀ, ਹਰਜਸ ਹੁੰਦਾ, ਕਥਾ ਹੁੰਦੀ, ਨਾਮ ਸਿਮਰਨ ਹੁੰਦਾ, ਤੇ ਹੁਣ ਉੱਥੇ ਜਾ ਕੇ ਬੈਠਿਆ ਕਰ।
ਸੇਵਾ ਕਰੋ ਤਹਾਂ ਸ਼ੁਭ ਕਾਜਾ।
ਫਿਰ ਉੱਥੇ ਜਾ ਕੇ ਜੋੜੇ ਝਾੜਨ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਪਾਣੀ ਦੀ ਸੇਵਾ, ਪੱਖਾ, ਸਾਧ ਸੰਗਤ ਜਦੋਂ ਪੱਖੇ ਤੇ ਏਸੀ ਨਹੀਂ ਹੁੰਦੇ ਸੀ, ਸਾਧ ਸੰਗਤ ਬਹਿ ਕੇ ਪੱਖਾ ਕਰਨਾ ਖਲੋ ਕੇ, ਇਹ ਸੇਵਾ ਜਨਕ ਰਾਜੇ ਨੇ ਕਿਹਾ, ਤੂੰ ਹੁਣ ਇਹ ਕਰਿਆ ਕਰ।
ਮਨ ਕੋ ਪ੍ਰਾਪਤ ਗਿਆਨ ਤਹਾਂ ਹੀ।
ਫਿਰ ਤੈਨੂੰ ਮਨ ਨੂੰ ਗਿਆਨ ਵੀ ਉੱਥੇ ਸੰਗਤ ਵਿੱਚੋਂ ਹੋ ਜਾਏਗਾ।
ਮੁਕਤ ਉਚਿਤ ਹੈ ਸੰਸੈ ਨਾਹੀ।
ਉੱਥੇ ਹਰ ਪ੍ਰਕਾਰ ਕਰਕੇ ਤੇਰੀ ਮੁਕਤੀ ਵੀ ਹੋ ਜਾਏਗੀ, ਸੰਸਾ ਨਾ ਕਰ, ਹਰ ਤਰ੍ਹਾਂ ਕਰਕੇ ਤੇਰੀ ਮੁਕਤੀ ਹੋਏਗੀ, ਤੇ ਇਹ ਗੱਲ ਨੂੰ ਤੂੰ ਪੱਕਿਆ ਕਰਕੇ ਜਾਣ, ਸੱਚੀ ਕਰਕੇ ਜਾਣ।
ਦੋਹਰਾ ਚਰਨ ਬੰਦਨਾ ਮੈਂ ਕਰੀ, ਕਹਿਓ ਬਚਨ ਤਿੰਨ ਸੰਗ।
ਚਰਨਾਂ ਤੇ ਰਾਜੇ ਜਨਕ ਦੇ ਬੰਦਨਾ ਤੇ ਕਰ ਲਈ, ਨਮਸਕਾਰ ਤੇ ਕਰਤਾ, ਪਰ ਮੈਂ ਅੱਗਿਓ ਇਹ ਗੱਲ ਆਖੀ।
ਏਕ ਬਰਖ ਔਰੈ ਕਰੋ ਪੁਨ ਪੂਰਨ ਬਿਨ ਭੰਗ।
ਬਿਨਾ ਵਿਘਨ ਤੋਂ ਇੱਕ ਸਾਲ ਮੈਂ ਹਲੇ ਹੋਰ ਤਪੱਸਿਆ ਕਰਨੀ ਆ, ਤੇ ਤੁਸੀਂ ਮੇਰੀ ਹੁਣ ਭੰਗ ਨਾ ਕਰੋ ਤਪੱਸਿਆ।
ਚੌਪਈ ਸੁਣ ਕੇ ਬੋਲਿਓ ਬਚਨ ਬਦੇਹੂ।
ਬਦੇਹੀ ਜਨਕ ਰਾਜੇ ਨੇ ਉਸ ਵੱਡੇ ਭਗਤ ਨੇ ਫਿਰ ਸੁਣ ਕੇ ਇਹ ਗੱਲ ਆਖੀ।
ਨੀਕੋ ਬਚਨ ਨਾ ਮਾਨਿਓ ਕੇਹੂ।
ਕਿੰਨਿਆਂ ਨੇ ਤੈਨੂੰ ਕਿਹਾ ਕਿ ਤੂੰ ਹੁਣ ਪਾਣੀ ਚੋਂ ਬਾਹਰ ਨਿਕਲਿਆ, ਤੂੰ ਕਿਸੇ ਦੀ ਗੱਲ ਮੰਨਦਾ ਹੀ ਨਹੀਂ ਚੰਗੀ ਗੱਲ।
ਯਾਂ ਤੇ ਹੋਇ ਜਲ ਜੀਵ ਬਿਸਾਲਾ।
ਤੇ ਜੇ ਤੈਨੂੰ ਪਾਣੀ ਨਾਲ ਇੰਨਾ ਹੀ ਪਿਆਰ ਹੈ ਤੇ ਤੂੰ ਪਾਣੀ ਦਾ ਫਿਰ ਵੱਡਾ ਸਾਰਾ ਮੱਛ ਬਣ ਤੇ ਇਹਦੇ ਵਿਚ ਫਿਰ ਰਹੋ ਤੂੰ।
ਜਲ ਮੈਂ ਰਹੋ ਸਦੀਵ ਬਿਸ਼ਾਲਾ।
ਸਦਾ ਵਾਸਤੇ ਵੱਡਾ ਸਾਰਾ ਮੱਛ ਬਣ ਕੇ ਪਾਣੀ ਚ ਰਹੋ, ਜੇ ਨਹੀਂ ਕਿਸੇ ਦੀ ਗੱਲ ਮਿਲਣੀ ਤੇ।
ਸੁਣ ਕੇ ਬਚਨ ਡਰਿਓ ਰਮਾਹੀ।
ਸਰਾਪ ਹੋ ਗਿਆ ਭਜਨ ਕਰਨ ਵਾਲਾ ਜੋ ਰਸਨਾ ਤੋਂ ਬੋਲਦਾ, ਹਰ ਨਾਮ ਜਪਣ ਵਾਲੇ ਦੀ ਰਸਨਾ, ਜਿਹਦੀ ਰਸਨਾ ਤੇ ਨਾਮ ਆ, ਤੇ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਨਾਮ ਰਸਨਾ ਤੇ ਹੀ ਰਹਿੰਦਾ, ਜਿਹਦੀ ਉਹਦੀ ਰਸਨਾ ਤੇ ਸਤਿਗੁਰੂ ਦਾ ਵਾਸ ਹੋ ਜਾਂਦਾ, ਉਹ ਜੋ ਰਸਨਾ ਤੋਂ ਕਵੇ ਉਸੇ ਵੇਲੇ ਅਗਲੇ ਬੰਨੇ ਕੰਮ ਹੋ ਜਾਂਦਾ। ਤੇ ਰਾਜਾ ਜਦੇ ਵਿਦੇਹੀ ਜਿਹੜਾ ਸੀ, ਇਹ ਹਰ ਵੇਲੇ ਭਜਨ ਕਰਦਾ ਸੀ। ਭਗਤ ਵੱਡਾ ਭਾਈ ਗੁਰਦਾਸ ਜੀ ਲਿਖਦੇ, ਰਾਜਾ ਜਨਕ ਹੈ ਤੇ ਨਾਲੇ ਨੂੰ ਗੁਰਮੁਖ ਵੀ ਲਿਖਿਆ, ਤੇ ਜਦੋਂ ਇਹਦਾ ਕਹਿਣਾ ਨਾ ਮੰਨਿਆ ਤੇ ਫਿਰ ਉਹਨੇ ਕਹਿਤਾ, ਤੂੰ ਫਿਰ ਪਾਣੀ ਦਾ ਹੀ ਮੱਛ ਬਣ ਵੱਡਾ ਸਾਰਾ।
ਸਰਾਪ ਅੰਤ ਬੂਜਤ ਭਾਤਾ ਹੀ।
ਤਪੱਸਿਆ ਕਰਦਾ ਸੀ, ਥੋੜਾ ਗਿਆਨ ਵੀ ਤੇ ਹੈ ਸੀ, ਤੇ ਜਦੋਂ ਫਿਰ ਇਹਨੂੰ ਪਤਾ ਲੱਗਿਆ ਕਿ ਮੈਨੂੰ ਤੇ ਸਰਾਪ ਹੋ ਗਿਆ, ਤੇ ਫਿਰ ਪੁੱਛ ਲਿਆ ਕਿ ਮੇਰੀ ਫਿਰ ਮੁਕਤੀ ਕਦੋਂ ਹੋਏਗੀ, ਮੈਂ ਮੱਛ ਤੇ ਬਣ ਜਾਗਾ ਤੇ ਮੈਂ ਫਿਰ ਬਚਾਂਗਾ, ਫਿਰ ਮੈਨੂੰ ਫਿਰ ਕਦੋਂ ਮਨੁੱਖਾ ਦੇਈ ਮਿਲੇਗੀ, ਫਿਰ ਕਦੋਂ ਮੇਰੀ ਮੁਕਤੀ ਹੋਏਗੀ।
ਬਨ ਕੈ ਬਨ ਕੋ ਜੀਵ ਬਹੋਰੀ।
ਫਿਰ ਮੈਂ ਮੁੜ ਕੇ ਜੀਵ ਬਣਾਂਗਾ, ਮਨੁੱਖਾ ਦੇਈ ਮਿਲੇਗੀ ਕਿ ਨਹੀਂ ਮਿਲੇਗੀ।
ਹੋਏ ਕੈ ਨਹੀਂ ਮੁਕਤ ਕਬ ਮੋਰੀ।
ਮੇਰੀ ਫਿਰ ਕਦੀ ਮੁਕਤ ਹੋਊਗੀ ਕਿ ਨਹੀਂ ਹੋਊਗੀ।
ਬੋਲਿਓ ਜਨਕ ਆਏ ਕਲ ਕਾਲਾ।
ਜਨਕ ਰਾਜੇ ਨੇ ਆਖਿਆ, ਹਾਂ ਹੋ ਜਾਏਗੀ, ਤਰਸ ਆ ਗਿਆ ਤੇ ਫਿਰ ਹੱਦ ਬੰਨ ਦਿੱਤੀ। ਅੱਜ ਵੀ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਰਹਿੰਦਾ ਤੇ ਸੰਗਤ ਵਿੱਚ ਹੀ ਹਾਂ। ਕੋਈ ਨਾ ਕੋਈ ਸਾਧੂ ਸੰਤ ਕਿਸੇ ਨੂੰ ਕਹਿ ਦਿੰਦਾ ਕਿ ਤੂੰ ਆਹ ਕੰਮ ਛੱਡ ਦੇ ਤੇ ਆਹ ਕੰਮ ਕਰ ਲਾ, ਤੇ ਅੱਗੇ ਫਿਰ ਉਹ ਬਹਾਨੇ ਮਾਰਦਾ, ਏਦਾਂ ਨਹੀਂ ਜੀ ਏਦਾਂ। ਜਦੋਂ ਬਹਾਨੇ ਮਾਰਦਾ ਤੇ ਫਿਰ ਜਦੋਂ ਉਹਨੂੰ ਸੇਵਾ ਵਾਸਤੇ ਕਿਹਾ ਜਾਂਦਾ ਤੇ ਅਗਲੇ ਬੰਨੇ ਉਹ ਸਤ ਵਚਨ ਨਹੀਂ ਕਹਿੰਦਾ, ਜਦੋਂ ਉਹ ਬਹਾਨਾ ਮਾਰਦਾ ਨਾ ਤੇ ਉਦੋਂ ਉਹ ਸਜ਼ਾ ਦਾ ਹੱਕਦਾਰ ਹੋ ਜਾਂਦਾ। ਉਹ ਸਜ਼ਾ ਬਾਹਰੋਂ ਨਹੀਂ ਕਿਸੇ ਨੇ ਦੇਣੀ, ਉਹ ਜੋ ਸਿੱਖ ਦੇ ਮੂੰਹੋਂ ਨਿਕਲ ਜਾਣਾ ਉਹੋ ਹੀ ਹੋ ਜਾਣਾ। ਇਸੇ ਤਰੀਕੇ ਨਾਲ ਅਸੀਂ ਸਜ਼ਾਵਾਂ ਇੱਕ ਦੂਜੇ ਕੋਲੋਂ ਭੁਗਤਦੇ ਪਏ ਹਾਂ, ਇਹ ਸਾਡੇ ਕਰਮਾਂ ਦਾ ਫਲ ਆ। ਜਦੋਂ ਅਸੀਂ ਸਤ ਵਚਨ ਨਹੀਂ ਕਰਦੇ, ਗੱਲ ਨੂੰ ਮੰਨਦੇ ਨਹੀਂ, ਤੇ ਫਿਰ ਉਹ ਏਦਾਂ ਦੀਆਂ ਵੱਡੀਆਂ ਵੱਡੀਆਂ ਸਜ਼ਾਵਾਂ, ਏਦਾਂ ਦੀਆਂ ਵੱਡੀਆਂ ਵੱਡੀਆਂ ਕੰਧਾਂ, ਏਦਾਂ ਦੇ ਵੱਡੇ ਵੱਡੇ ਖਾਤੇ ਜਿਨ੍ਹਾਂ ਵਿੱਚ ਡਿੱਗ ਪੈਂਦੇ ਆ, ਬੰਧਨਾਂ ਵਿੱਚ ਪੈ ਜਾਂਦੇ ਆ, ਫਿਰ ਨਿਕਲਦੇ ਨਹੀਂ, ਹੋਰ ਕੁਛ ਮੰਗ ਲੈਂਦੇ ਆ। ਜੇ ਏਦਾਂ ਹੋ ਗਿਆ ਤੇ ਫਿਰ ਕੀ ਕਰਾਂਗੇ। ਮੈਂ ਗੱਲ ਕਰਦਾ ਪਿਆ ਸੀ, ਉਹ ਪੁੱਛਦਾ ਪਿਆ ਕਿ ਹੇ ਸੱਚੇ ਪਾਤਸ਼ਾਹ, ਹੇ ਸੰਤ ਜੀ, ਹੇ ਮਹਾਰਾਜਾ, ਫਿਰ ਮੇਰੀ ਕਦੀ ਮੁਕਤੀ ਹੋਊਗੀ ਕਿ ਨਹੀਂ, ਫਿਰ ਕਦੀ ਮੈਨੂੰ ਮਨੁੱਖਾਂ ਦੇ ਮਿਲੂਗੀ ਕਿ ਨਹੀਂ। ਤੇ ਫਿਰ ਰਾਜੇ ਜਨਕ ਨੇ ਆਖਿਆ, ਹੁਣ ਤ੍ਰੇਤਾ ਆ, ਜਦੋਂ ਕਲਯੁਗ ਹੋਏਗਾ ਨਾ, ਕਲਯੁਗ ਦਾ ਸਮਾਂ ਜਦੋਂ ਆਏਗਾ, ਤ੍ਰੇਤਾ 10,000 ਵਰਾ ਉਹਦੀ ਉਮਰ, ਤੇ ਫਿਰ ਕਲਯੁਗ ਦੀ, ਫਿਰ ਦੁਆਪਰ ਦੀ 1,000 ਵਰਾ ਉਮਰ ਬੰਦਿਆਂ ਦੀ ਹੁੰਦੀ ਸੀ ਇੰਨੀ ਇੰਨੀ, ਤੇ ਇਹਨਾਂ ਯੁੱਗਾਂ ਦੀ ਕਿੱਡੀ ਵੱਡੀ ਉਮਰ ਹੋਏਗੀ, ਇਹ ਮੈਨੂੰ ਇਸ ਵੇਲੇ ਯਾਦ ਨਹੀਂ। ਤੇ ਮੈਂ ਗੱਲ ਕਰਦਿਆਂ ਕਿ ਕਿੰਨਾ ਸਮਾਂ ਇਹਨੂੰ ਫਿਰ ਮਸ਼ ਬਣ ਕੇ ਰਹਿਣਾ ਪਿਆ, ਇਹ ਕਿੰਨੇ ਹਜ਼ਾਰਾਂ ਸਾਲ ਇਹਨੂੰ ਮਸ਼ ਬਣ ਕੇ ਰਹਿਣਾ ਪਿਆ। ਉਹ ਬੋਲ ਕੇ ਦੱਸਦਾ ਕਿ ਤ੍ਰੇਤੇ ਯੁੱਗ ਤੋਂ ਮਸ਼ ਬਣਿਆ ਹੋਇਆ ਸੱਚੇ ਪਾਤਸ਼ਾਹ, ਤੇ ਸਾਰਾ ਤ੍ਰੇਤਾ ਵੀ ਲੰਘ ਗਿਆ, ਸਾਰਾ ਦੁਆਪਰ ਵੀ ਲੰਘ ਗਿਆ, ਕਲਯੁਗ ਦੀ ਸੁਣਿਆਰ ਜਾ 4,32,000, ਕਲਯੁਗ ਦੀ ਜੇ 4,32,000 ਸਾਲ ਉਮਰ ਆ, ਤੇ ਦੁਆਪਰ ਦੀ, ਤੇ ਇਹਦੇ ਨਾਲੋਂ ਫਿਰ ਚਾਰ, ਇਹਦੇ ਨਾਲੋਂ 10 ਗੁਣਾ ਵੱਧ ਹੀ ਹੋਏਗੀ, ਤੇ ਤ੍ਰੇਤੇ ਦੀ ਉਹਦੇ ਨਾਲੋਂ 10 ਗੁਣਾ ਵੱਧ ਹੋਏਗੀ, ਤੇ ਇੰਨੇ ਹਜ਼ਾਰ ਸਾਲ ਫਿਰ ਉਹ ਮਸ਼ ਬਣ ਕੇ ਕਹਿੰਦਾ ਮੈਂ ਫਿਰ ਇੱਕ ਗੱਲ ਨਹੀਂ ਮੰਨ ਸਕਿਆ, ਜਿੱਦ ਕਰਕੇ ਕਿ ਸਾਲ ਹਾਲੇ ਹੋਰ ਤਪੱਸਿਆ ਕਰਨੀ ਹੈ। ਜੇ ਉਹਨਾਂ ਕਹਿਤਾ ਤੇਰੀ ਪੂਰੀ ਹੋ ਗਈ ਤੇ ਤੂੰ 7 ਵਚਨ ਕਰਕੇ ਬਾਹਰ ਆ ਜਾ, ਤੂੰ ਇਹ ਕੰਮ ਛੱਡ ਦੇ, ਹੋਰ ਕੰਮ ਜਿਹੜਾ ਉਹ ਕਹਿੰਦੇ ਉਹ ਕਰ ਲਾ। ਉਹ ਵੀ ਸੰਗਤ ਵਿੱਚ ਹੀ ਬੈਠਣ ਨੂੰ ਕਹਿੰਦੇ ਸੀ, ਕੋਈ ਮਾੜੀ ਗੱਲ ਨਹੀਂ ਸੀ ਕਹਿੰਦੇ। ਪਰ ਆਪ ਜਦੋਂ ਬਹੁਤਾ ਬੰਦਾ ਸਿਆਣਾ ਬਣਦਾ ਨਾ, ਅੱਗੇ ਮੈਂ ਇੱਕ ਆਪ ਕਹਾਵਤ ਪਿੰਡਾਂ ਚੋਂ ਸੁਣੀ ਆ ਕਿ ਸਿਆਣਾ ਕਾਂ ਜਿਹੜਾ ਨਾ, ਉਹ ਫਿਰ ਏਦਾਂ ਹੀ ਧੋਖਾ ਖਾਂਦਾ। ਜਿਹੜਾ ਬੰਦਾ ਆਪ ਸਿਆਣਾ ਹੋ ਜਾਂਦਾ ਨਾ, ਉਹ ਏਦਾਂ ਹੀ ਫਿਰ ਜਾਲ ਚ ਫਸ ਜਾਂਦਾ, ਏਦਾਂ ਹੀ ਫਿਰ ਧੱਕੇ ਖਾਂਦਾ, ਏਦਾਂ ਹੀ ਫਿਰ ਸਜ਼ਾ ਭੁਗਤਦਾ ਰਹਿੰਦਾ। ਇਹ ਸਿਆਣਾ ਸੀ ਬਹੁਤਾ, ਤੇ ਫਿਰ ਤਾਂ ਇਹਦਾ ਇਹ ਹਾਲ ਹੋਇਆ, ਤੇ ਗੁਰੂ ਨਾਨਕ ਨੂੰ ਅੱਜ ਬੋਲ ਕੇ ਦੱਸਦਾ ਪਿਆ ਕਿ ਮੈਂ ਬਹੁਤਾ ਸਿਆਣਾ ਸੀ। ਰਾਜੇ ਜਨਕ ਨੂੰ ਕਹਿਤਾ ਕਿ ਮੈਂ 1 ਸਾਲ ਹੋਰ ਹਲੇ ਤਪੱਸਿਆ ਕਰਨੀ ਹੈ, ਤੇ ਮੈਨੂੰ ਉਦੋਂ ਦੀ ਇਹ ਸਜ਼ਾ ਮਿਲੀ ਆ, ਤੇ ਮੈਂ ਪਾਣੀ ਦਾ ਮਸ਼ ਬਣਿਆ ਹੋਇਆ, ਤੇ ਮੈਂ ਇੰਨੇ ਸਾਲਾਂ ਤੋਂ, ਇੰਨੇ ਹਜ਼ਾਰ ਸਾਲਾਂ ਤੋਂ ਹੁਣ ਤੱਕ ਪਾਣੀ ਦੇ ਵਿੱਚ ਮਸ਼ ਬਣ ਕੇ ਰਹਿਣ ਡਿਆ, ਤੇ ਪਾਣੀ ਦੇ ਜੀ ਖਾਣ ਡਿਆ।
ਤਬ ਤਰ ਹੈ ਅਵਤਾਰ ਕਿਰਪਾਲਾ,
ਰਾਜੇ ਜਨਕ ਨੇ ਕਿਹਾ ਸੀ ਕਲਯੁਗ ਦੇ ਵਿੱਚ ਜਿਹੜਾ ਅਵਤਾਰ ਹੋਏਗਾ ਅਕਾਲ ਪੁਰਖ ਸਤਿਗੁਰੂ ਦਾ, ਪਹਿਲਾ ਚੋਲਾ,
ਤਿਨਕੇ ਚਰਨ ਛੂ ਹੈ ਜਬ ਆਈ,
ਅਕਾਲ ਪੁਰਖ ਦੇ ਜਦੋਂ ਪਹਿਲੇ ਚੋਲੇ ਵਿੱਚ ਜਦੋਂ ਤੂੰ, ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਸੰਸਾਰ ਵਿੱਚ ਵਿਚਰਨਗੇ, ਉਹਦਾ ਜਦੋਂ ਤੈਨੂੰ ਚਰਨ ਲੱਗੇਗਾ, ਨਾਮ ਧਾਰੀ ਸੰਗਤ ਨੂੰ ਇਸ ਭਾਗ ਪ੍ਰਾਪਤ ਆ ਕਿ ਗੁਰੂ ਦੇ ਚਰਨਾਂ ਤੇ ਇਹਨਾਂ ਦਾ ਮੱਥਾ ਲੱਗਦਾ ਰਹਿੰਦਾ, ਇਹਨਾਂ ਦੇ ਹੱਥ ਲੱਗਦੇ ਰਹਿੰਦੇ ਆ। ਇਹ ਏਡਾ ਉੱਚਾ ਪੰਥ ਜਿਹਦੇ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਸਿੰਘ ਸੰਤ ਕੇ ਜੋ ਪੱਗ ਲਾਗੇ, ਜਿਹੜੇ ਜਿਹੜੇ ਸਿੰਘ ਜਾਂ ਸੰਤ ਦੇ ਪੈਰੀ ਹੱਥ ਲਾਉਂਦੇ ਆ, 3 ਲੋਕ ਮੈਂ ਤੇ ਵੱਡ ਭਾਗੇ, ਉਹ 3 ਲੋਕਾਂ ਵਿੱਚ ਸਭ ਤੋਂ ਵੱਡੇ ਭਾਗਾਂ ਵਾਲੇ। ਤੇ ਇਹ ਮਸ਼ ਨੂੰ, ਮਸ਼ ਇਹ ਗੱਲ ਕਹਿ ਰਿਹਾ, ਸਾਡਾ ਇਤਿਹਾਸ ਇਹ ਗੱਲ ਦੱਸਦਾ ਪਿਆ ਕਿ ਰਾਜੇ ਜਨਕ ਨੇ ਕਿਹਾ ਸੀ ਕਿ ਕਲਯੁਗ ਦਾ ਅਵਤਾਰ ਸਤਿਗੁਰੂ ਨਾਨਕ ਦੇਵ ਦੇ ਰੂਪ ਵਿੱਚ ਜਦੋਂ ਅਕਾਲ ਪੁਰਖ ਦੀ ਧਰਤੀ ਤੇ ਵਿਚਰਨਗੇ, ਜਦੋਂ ਉਹਨਾਂ ਦਾ ਚਰਨ ਤੇਰੇ ਸਰੀਰ ਤੇ ਮਸ਼ ਤੇ ਲੱਗੇਗਾ,
ਤਬ ਇਹ ਸਰਾਪ ਨਾਸ਼ ਹੈ ਜਾਈ,
ਫਿਰ ਇਸ ਸਰਾਪ ਤੋਂ ਨਾ ਛੁਟਕਾਰਾ ਤੇ ਮਿਲੇਗਾ। ਮੈਂ ਗੱਲ ਕਰਦਾ ਕਿ ਸਾਡਾ ਇੱਕ ਬਹੁਤ ਵੱਡਾ ਤਪਸਵੀ ਹੋਇਆ ਗੌਤਮ ਰਿਖੀ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਗਲਤੀ ਤੇ ਇਸਤਰੀ ਕੋਲੋਂ ਹੋਈ ਇੰਦਰ ਦੇਵਤੇ ਦੇ ਸਰੂਪ ਨੂੰ ਵੇਖ ਕੇ, ਤੇ ਆਪਣੀ ਪਤਨੀ ਦਾ ਉਹ ਇਹ ਕਰਮ, ਇਹ ਦੋਸ਼ ਕਰਮ ਸਹਿ ਨਾ ਸਕਿਆ, ਬਰਦਾਸ਼ਤ ਨਾ ਕਰ ਸਕਿਆ, ਬਰਦਾਸ਼ਤ ਨਹੀਂ ਕਰ ਸਕਿਆ, ਤੇ ਸਜ਼ਾ ਕੀ ਦੇ ਦਿੱਤੀ ਉਹਨੂੰ ਕਿ ਤੂੰ ਪੱਥਰ ਹੋ ਜਾ। ਇਸਤਰੀ ਰੂਪ ਚੇਰੀ ਕੀ ਨਿਆਈ, ਉਹ ਦਾਸੀ, ਇਸਤਰੀ ਦਾਸੀ ਹੁੰਦੀ ਆ, ਉਹ ਆਪਣੇ ਪਤੀ ਦੀ ਦਿਨ ਰਾਤ ਸੇਵਾ ਕਰਦੀ ਆ, ਕੱਪੜੇ ਧੋ ਕੇ, ਪ੍ਰਸ਼ਾਦਾ ਪਕਾ ਕੇ, ਬਿਸਤਰਾ ਵਿਛਾ ਕੇ, ਘਰ ਦੇ ਕਈ ਕੰਮ, ਭਾਂਡਾ ਮਾਂਜ ਕੇ, ਪ੍ਰਸ਼ਾਦਾ ਕਿੰਨੇ ਸੁੱਖ ਦਿੰਦੀ ਆ, ਗਿਣੇ ਨਹੀਂ ਜਾਂਦੇ। ਪਰ ਏਡੀ ਕੁ ਗਲਤੀ, ਛੋਟੀ ਜਿਹੀ ਗਲਤੀ ਤੋਂ ਏਡਾ ਵੱਡਾ ਸਰਾਪ ਦੇ ਦਿੱਤਾ ਕਿ ਤੂੰ ਪੱਥਰ ਹੋ ਜਾ, ਉਹ ਤੇ ਪੱਥਰ ਹੋ ਗਈ, ਤੇ ਉਹ ਜਿਹੜਾ ਇਸਤਰੀ ਨੇ ਸੁੱਖ ਦੇਣਾ ਸੀ ਉਹ ਸੁੱਖ ਤੋਂ ਹੀ ਵਾਂਝਾ ਹੋ ਗਿਆ, ਇਸਤਰੀ ਜਿਹੜਾ ਰੋਜ਼ ਸੁੱਖ ਦਿੰਦੀ ਸੀ ਉਹ ਵੀ ਗਿਆ, ਬੜਾ ਦੁਖੀ ਹੋਇਆ। ਇਸਤਰੀ ਪੱਥਰ ਹੋਣ ਤੋਂ ਪਹਿਲਾਂ ਪੁੱਛਦੀ ਹੈ, ਜੀ ਤੁਸੀਂ ਮੈਨੂੰ ਸਰਾਪ ਤੇ ਦਿੱਤਾ, ਇਹ ਮੇਰੇ ਕਰਮ ਦਾ ਫਲ ਆ, ਕਿ ਮੈਨੂੰ ਫਿਰ ਕਦੀ ਮੁਕਤੀ ਵੀ ਮਿਲੂਗੀ? ਤੇ ਉਹਨੇ ਫਿਰ ਕਿਹਾ ਸੀ ਕਿ ਰਾਮਚੰਦਰ ਜੀ ਆਉਣਗੇ, ਦੇਹ ਕਰਕੇ ਵਿਚਰਨਗੇ ਧਰਤੀ ਤੇ, ਉਹਨਾਂ ਦਾ ਚਰਨ ਜਦੋਂ ਇਸ ਪੱਥਰ ਸਿਲਾ ਤੇਰੇ ਇਸ ਪੱਥਰ ਸਰੀਰ ਨੂੰ ਲੱਗੇਗਾ, ਤੇ ਫਿਰ ਇਸ ਸਰਾਪ ਤੋਂ ਮੁਕਤੀ ਹੋਏਗੀ। ਗੁਰੂ ਦਾ ਚਰਨ ਕੀ ਚੀਜ਼ ਆ ਜਿਹਦੇ ਨਾਲ ਲੱਗਣ ਕਰਕੇ ਪਿਛਲੇ ਵੱਡੇ ਤੋਂ ਵੱਡੇ ਸਾਧੂ ਸੰਤਾਂ ਦੇ ਸਰਾਪ, ਜਿਨ੍ਹਾਂ ਨੇ ਯੁੱਗ ਪਲਟ ਦਿੱਤੇ, ਵੱਡੇ ਤੋਂ ਵੱਡੇ ਪਾਪ ਦਾ ਫਲ ਜੋ ਆ ਉਹ ਵੀ ਨਾਸ, ਕਰਮ ਮਾੜਾ ਕਰਮ ਪਾਪ ਨਾਸ, ਚਰਨ ਲੱਗਦੇ ਹੀ ਪਾਪਾਂ ਦਾ ਨਾਸ। ਇੱਕ ਵਾਰੀ ਭਗਵਾਨ ਦਾ ਪੈਰ ਧੋਤਾ ਬ੍ਰਹਮਾ ਨੇ, ਉਹ ਪਾਣੀ ਧਰਤੀ ਤੇ ਗੰਗਾ ਦੇ ਰੂਪ ਵਿੱਚ ਵਗਦਾ, ਉਹਦੇ ਵਿੱਚ ਹੱਡੀਆਂ ਸੁੱਟੀਆਂ ਸਾਰੇ ਨਾਸ ਹੁੰਦੇ ਆ ਪਾਪਾਂ ਦੇ। ਤੇ ਜਿਨ੍ਹਾਂ ਨੂੰ ਉਹ ਚਰਨੀ ਮਿਲ ਜਾਏ ਪਰਸਨ ਵਾਸਤੇ, ਭਾਗ ਵੱਡੇ ਤਸਮਾਲਣ ਕੇ ਹਰ ਕੇ ਤਨ ਕੋ ਜਿਨ ਹੱਥ ਛਵਾਇਓ, ਉਹ ਸਰੀਰ ਨੂੰ ਜਿਹੜੇ ਜੱਫੀਆਂ ਪਾਉਂਦੇ ਨੇ, ਜਿਹਦਾ ਅਚਾਨਕ ਹੀ ਗੁਰੂ ਦੇ ਸਰੀਰ ਨੂੰ ਹੱਥ ਲੱਗ ਜਾਏ, ਜਿਹੜੇ ਗੁਰੂ ਦੇ ਚਰਨਾਂ ਨੂੰ ਹੱਥ ਲੱਗ ਜਾਏ, ਉਹ ਕਿੱਡੇ ਵੱਡੇ ਭਾਗਾਂ ਵਾਲੇ ਉਹ ਜੀਵ ਹੋਣਗੇ। ਜਿੱਥੇ ਗੁਰੂ ਦੇ ਚਰਨ ਪੈਂਦੇ ਉਹ ਕਿੱਡਾ ਵੱਡਾ ਥਾਂ, ਕਿੱਡਾ ਵੱਡਾ ਭਾਗਾਂ ਵਾਲਾ ਥਾਂ ਹੋਏਗਾ ਜਿੱਥੇ ਗੁਰੂ ਦੇ ਚਰਨ ਪੈਂਦੇ ਆ। ਉਸ ਪੱਥਰ ਨੂੰ ਚਰਨ ਲੱਗਿਆ, ਉਸੇ ਵੇਲੇ ਉਹ ਫਿਰ ਵਿਮਾਨ ਤੇ ਚੜ ਕੇ ਉੱਡ ਕੇ ਦਰਗਾਹ ਨੂੰ ਚਲੇ ਗਈ। ਉਹਦੇ ਪਾਪਾਂ ਦਾ ਤੇ ਉਹਦੇ ਪਤੀ ਦੇ ਸਰਾਪ ਦਾ ਜਿਹੜਾ ਉਹ ਸੀਗਾ, ਉਹ ਸਾਰਾ ਕੁਛ ਦੂਰ ਹੋ ਗਿਆ ਗੁਰੂ ਦੇ ਚਰਨ ਲੱਗਦਿਆਂ। ਗੁਰੂ ਦਾ ਚਰਨ ਕੀ ਚੀਜ਼ ਆ ਜਿਹੜਾ ਏਡਾ ਏਡਾ ਜ਼ਿਆਦਾ ਸੁੱਖ ਦੇਣ ਵਾਲਾ, ਏਡਾ ਜ਼ਿਆਦਾ ਮੁਕਤੀ ਦੇਣ ਵਾਲਾ, ਸੁੱਖ ਵਾਲੇ ਥਾਂ ਤੇ ਪਾਪਾਂ ਦਾ ਨਾਸ਼ ਕਰਨ ਵਾਲਾ ਗੁਰੂ ਦਾ ਚਰਨ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਚਰਨ ਜਦੋਂ ਇਸ ਮਛ ਨੂੰ ਲੱਗਿਆ ਤੇ ਉਹ ਮਛ ਬੋਲ ਕੇ ਦੱਸਦਾ ਪਿਆ, ਪਾਣੀ ਦਾ ਜੀਵ ਬੋਲ ਕੇ ਦੱਸਦਾ ਪਿਆ, ਪਿਛਲੇ ਜਨਮ ਦੀਆਂ ਗੱਲਾਂ ਦੱਸਦਾ ਪਿਆ। ਗੁਰੂ ਦਾ ਚਰਨ ਲੱਗਿਆ ਕਿੰਨਾ ਗਿਆਨ ਹੋ ਗਿਆ ਕਿ ਪਿਛਲੇ ਯੁੱਗਾਂ ਦੀਆਂ, ਪਿਛਲੇ ਜਨਮਾਂ ਦੀਆਂ ਗੱਲਾਂ ਦੱਸਦਾ ਪਿਆ ਭਾਈ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਮਰਦਾਨੇ ਵਾਲੇ ਨੂੰ।
ਭੇਦ ਸਰਬ ਸਮਝਾਵੋ ਤੈਸੇ ਸੁਣੋ ਮੁਨੀ, ਜਬ ਮਿਲ ਹੈ ਆਈ ਚਰਨ ਸ਼ੋਤ ਸੁਧ ਹੈ ਤੁਝ ਤਾਈ।
ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਚਰਨ ਲੱਗੇਗਾ, ਰਾਜੇ ਜਨਕ ਨੇ ਇਹ ਗੱਲ ਆਖੀ ਉਸ ਮੁਨੀ ਨੂੰ, ਤਪੱਸਿਆ ਕਰਨ ਵਾਲੇ ਨੂੰ, ਤਪਸਵੀ ਨੂੰ, ਕਿ ਹੇ ਮੁਨੀ, ਜਦੋਂ ਤੈਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਚਰਨ ਲੱਗੇਗਾ ਤੇ ਤੈਨੂੰ ਪਿਛਲੇ ਜਨਮਾਂ ਦੀ ਸੋਝੀ ਹੋ ਜਾਏਗੀ, ਤੂੰ ਬੋਲ ਸਕੇਗਾ ਬੰਦਿਆਂ ਵਾਂਗੂ ਬਸ ਹੋ ਕੇ ਵੀ।
ਮੁਕਤ ਕਰੈ ਪੁਨ ਜਾਏ ਅਗਾਰੀ,
ਤੇ ਜਦੋਂ ਤੂੰ ਉਹਨਾਂ ਨੂੰ ਆਪਣੇ ਤੇ ਬਿਠਾ ਕੇ ਅੱਗੇ ਲੈ ਕੇ ਜਾਏਗਾ ਫਿਰ ਤੈਨੂੰ ਉਹ ਮੁਕਤ ਕਰ ਦੇਣਗੇ।
ਸੋ ਤੁਮ ਸ਼੍ਰੀ ਨਾਨਕ ਨਿਰੰਕਾਰੀ,
ਉਹ ਤੁਸੀਂ ਨਾਨਕ, ਉਹ ਤੁਸੀਂ ਅਕਾਲ ਪੁਰਖ ਨਾਨਕ ਦੇ ਰੂਪ ਵਿਚ ਆਏ ਆ, ਤੇ ਮੱਛ ਕਹਿੰਦਾ ਤੁਸੀਂ ਮੇਰੇ ਸਿਰ ਤੇ ਚਰਨ ਰੱਖਿਆ ਹੋਇਆ ਤੇ ਮੈਨੂੰ ਇਹ ਸੇਵਾ ਕਰਨ ਦਾ ਸੁਭਾਗ ਸਮਾਂ ਮਿਲਿਆ। ਗੁਰੂ ਦੀ ਸੇਵਾ ਹਰ ਕਿਸੇ ਨੂੰ ਨੀ ਮਿਲਦੀ, ਬਹੁਤ ਉੱਤਮ ਭਾਗ ਹੁਣ ਬੜੇ ਪਿਛਲੇ ਜਨਮਾਂ ਦੀ ਤਪੱਸਿਆ ਤੇ ਪੁੰਨ ਇਕੱਠਿਆ ਇਕੱਠਾ ਹੋਵੇ ਤੇ ਫਿਰ ਗੁਰੂ ਦੀ, ਗੁਰੂ ਘਰ ਦੀ, ਗੁਰੂ ਦੀ ਖਾਸ ਕਰਕੇ ਗੁਰੂ ਦੀ ਸੇਵਾ ਫਿਰ ਮਿਲਦੀ ਹੈ ਜਿਨ੍ਹਾਂ ਦੇ ਬੜੇ ਚੰਗੇ ਕਰਮ ਹੋਣ। ਤੇ ਆਖਿਆ ਮੇਰੀ ਤਪੱਸਿਆ ਦਾ ਹੁਣ ਇਹ ਫਲ ਮਿਲਿਆ ਕਿ ਤੁਹਾਡਾ ਹੁਣ ਚਰਨ ਮੈਨੂੰ ਲੱਗਿਆ ਤੇ ਤੁਹਾਡੀ ਸੇਵਾ ਕਰਨ ਦਾ, ਪਾਣੀ ਵਿੱਚ ਤੁਹਾਨੂੰ ਅੱਗੇ ਲੈ ਕੇ ਜਾਣ ਦਾ ਆਪਣੇ ਸਿਰ ਤੇ ਬਿਠਾ ਕੇ ਮੈਨੂੰ ਸੁਭਾਗ ਮਿਲਿਆ।
ਅਬ ਉਧਾਰ ਮੇਰਾ ਕਰ ਦੀਜੈ,
ਕਿਨਾਰੇ ਤੇ ਲਿਜਾ ਕੇ ਲੰਕਾ ਦੇ ਉਹਨੇ ਅੱਜ ਕੀਤੀ, ਸੱਚੇ ਪਾਤਸ਼ਾਹ ਏਡੇ ਵੱਡੇ ਸਰੀਰ ਵਿੱਚੋਂ ਮੈਨੂੰ ਕੱਢੋ ਹੁਣ ਬਾਹਰ, ਸਜ਼ਾ ਵਿੱਚੋਂ, ਇਸ ਕੈਦ ਖਾਨੇ ਵਿੱਚੋਂ, ਇਸ ਬੰਦੀ ਖਾਨੇ ਵਿੱਚੋਂ ਕੱਢੋ ਹੁਣ ਬਾਹਰ।
ਸ਼ਰਨ ਸ਼ਰਨ ਮੈਂ ਸ਼ਰਨ ਰੱਖੀ ਜੈ,
ਤਿੰਨ ਵਾਰੀ ਅੱਜ ਕੀਤੀ ਹੈ ਸੱਚੇ ਪਾਤਸ਼ਾਹ, ਮੈਂ ਪਿੱਛੇ ਭੁੱਲ ਗਿਆ, ਅੱਗੋਂ ਤੋਂ ਮੈਨੂੰ ਕਿਰਪਾ ਕਰੋ, ਸਦਾ ਚਰਨਾਂ ਵਿੱਚ ਰੱਖਿਓ, ਆਪਣੀ ਸਰਨ ਵਿੱਚ ਰੱਖਿਓ, ਮੈਨੂੰ ਹੁਣ ਨਾ ਵਿਛੜਨਾ ਪਵੇ, ਹੁਣ ਨਾ ਦੁੱਖ ਸਰਨੇ ਸਹਿਣੇ ਪੈਣ। ਮੇਲ ਲੈ ਹੋ ਦਇਆਲ ਟਹਿ ਪੈ ਦੁਆਰਿਆ, ਰੱਖ ਲੇ ਵਹੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਗੁਰੂ ਤੋਂ ਦੂਰ ਰਹਿ ਕੇ ਦੁੱਖ ਹੀ ਦੁੱਖ ਆ, ਸੁੱਖ ਨਹੀਂ ਹੈ, ਮੈਨੂੰ ਕੋਈ ਸੁੱਖ ਨਹੀਂ ਮਿਲਿਆ ਇੰਨੀ ਤਪੱਸਿਆ ਕਰਨ ਤੋਂ ਬਾਅਦ ਵੀ।
ਦੇਹ ਕੇ ਬੈਨ ਸੁਣੇ ਗੁਣ ਖਾਨੀ,
ਇਸ ਮਛ ਦੀਆਂ ਇੰਨੀਆਂ ਗੱਲਾਂ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੁਣੀਆਂ,
ਬੋਲੇ ਮਧੁਰ ਮ੍ਰਿਦੁਲ ਮੁਖ ਬਾਨੀ,
ਹੌਲੀ ਹੌਲੀ ਸੱਚੇ ਪਾਤਸ਼ਾਹ ਬੜਾ ਮਿੱਠਾ ਜਿਹਾ ਬਚਨ ਕੀਤਾ।
ਅਸ਼ਟੰਗ ਜਾਮ ਯਾਰ ਬਲ ਤੇਰੀ,
ਅੱਠ ਪੈਰ ਹੋਰ ਤੇਰੀ ਉਮਰ, ਤੈਨੂੰ ਇਸਤਰੀ ਵਿੱਚ ਰਹਿਣਾ ਪਏਗਾ ਅੱਠ ਪੈਰ। ਮੈਂ ਗੱਲ ਕਰਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸਮਾਂ ਲੰਘਿਆ, ਦਸਵੇਂ ਪਾਤਸ਼ਾਹ ਦਾ ਸਮਾਂ ਆਇਆ, ਦੁਪਹਿਰ ਦੇ ਦੀਵਾਨ ਤੋਂ ਬਾਅਦ ਕਿਸੇ ਕਲੰਦਰ ਰਿਛ ਨਚਾਉਣ ਵਾਲੇ ਨੇ ਆ ਕੇ ਆਖਿਆ ਕਿ ਮੇਰੇ ਰਿਛ ਦਾ ਤੁਸੀਂ ਨਾਚ ਦੇਖੋ ਗੁਰੂ ਸਮੇਤ ਸਾਰੀ ਸੰਗਤ। ਤੇ ਸੱਚੇ ਪਾਤਸ਼ਾਹ ਜੀ ਕੋ ਅਰਜ ਜਦੋਂ ਹੋਈ ਤੇ ਸੱਚੇ ਪਾਤਸ਼ਾਹ ਆਗਿਆ ਦੇ ਦਿੱਤੀ, ਖਾੜਾ ਲੱਗ ਗਿਆ, ਚਾਰ ਚੁਫੇਰੇ ਸਾਧ ਸੰਗਤ ਬੀਬੀਆਂ ਭਾਈ ਸਿੱਖ ਸਾਧ ਬੈਠ ਗਏ। ਤੇ ਕਲੰਦਰ ਫਿਰ ਉਸ ਡਮਰੂ ਨੂੰ ਵਜਾ ਕੇ ਆਪਣੇ ਰਿਛ ਨੂੰ ਨਚਾਉਂਦਾ, ਤੇ ਜਦੋਂ ਰਿਛ ਨੱਚ ਕੇ ਕਈ ਤਰ੍ਹਾਂ ਦੀ ਕਲਾ ਕਰਦਾ, ਸਤਿਗੁਰੂ ਨੂੰ ਚੌਲ ਕਰਨ ਵਾਲਾ ਭਾਈ ਕੀਰਤੀ ਆ, ਫਿਰ ਇਹ ਹੱਸਦਾ ਜਦੋਂ ਇਹ ਹੱਸਦਾ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਪਿਤਾ ਦੀ ਕਰਤੂਤ ਦੇਖ ਕੇ ਪੁੱਤਰ ਨੂੰ ਨਹੀਂ ਹੱਸਣਾ ਚਾਹੀਦਾ। ਸੰਨਾਟਾ ਛਾ ਗਿਆ ਸਾਰਿਆਂ ਦੇ ਵਿੱਚ ਕਿ ਹੱਸਦਾ ਭਾਈ ਕੀਰਤੀਆ ਪਿਆ ਤੇ ਪਿਤਾ ਫਿਰ ਕੌਣ ਹੈ? ਇਹਦਾ ਪਿਤਾ ਤੇ ਸੁਭਾ ਰਾਮ ਚੜ੍ਹਾਈ ਕਰ ਗਿਆ ਹੋਇਆ ਤੇ ਗੁਰੂ ਦਾ ਬਚਨ ਹੈ ਤੇ ਬਚਨ ਵੀ ਸੱਚਾ ਹੈ ਤੇ ਕਿਹਾ ਵੀ ਭਾਈ ਕੀਰਤੀਏ ਨੂੰ ਆ ਕੇ ਪਿਤਾ ਦੀ ਕਰਤੂਤ ਦੇਖ ਕੇ ਨਹੀਂ ਹੱਸਣਾ ਚਾਹੀਦਾ। ਇਸ ਬਚਨ ਦਾ ਜਵਾਬ ਸੁਣਨ ਵਾਸਤੇ ਸਭ ਦੇ ਕੰਨ ਖੜੇ ਹੋ ਗਏ, ਇਕਾਗਰਤਾ ਹੋ ਗਈ ਤੇ ਸਾਰੇ ਗੁਰੂ ਦੇ ਚਿਹਰੇ ਵੱਲ ਧਿਆਨ ਕਰਕੇ ਤੇ ਸੁਣਨਾ ਚਾਹੁੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਹੁਣ ਕੀ ਕਹਿਣਗੇ। ਤੇ ਫਿਰ ਭਾਈ ਕੀਰਤੀਆ ਪੁੱਛਦਾ, ਸੱਚੇ ਪਾਤਸ਼ਾਹ ਮੈਂ ਹੱਸਦਾ ਤੇ ਜ਼ਰੂਰ ਆ ਰਿਸ਼ ਦੀ ਇਸ ਕਲਾ ਨੂੰ ਵੇਖ ਕੇ, ਤੇ ਤੁਸੀਂ ਮੇਰਾ ਪਿਤਾ ਕਿਹਾ ਤੇ ਮੇਰਾ ਪਿਤਾ ਕੌਣ ਆ? ਮੇਰਾ ਪਿਤਾ ਤੇ ਚੜ੍ਹਾਈ ਕਰ ਗਿਆ। ਸੱਚੇ ਪਾਤਸ਼ਾਹ ਕਹਿੰਦਾ, ਚੜ੍ਹਾਈ ਤੇ ਤੇਰਾ ਪਿਤਾ ਕਰ ਗਿਆ ਪਰ ਤੇਰਾ ਪਿਤਾ ਤੇ ਇਹ ਰਿਸ਼ ਆ, ਇਹ ਰਿਸ਼ ਹੀ ਤੇਰਾ ਪਿਤਾ ਹੀ ਰਿਸ਼ ਬਣਿਆ, ਤੇਰਾ ਪਿਤਾ ਹੀ ਰਿਸ਼ ਬਣਿਆ। ਅੰਦਰ ਸਹਿਜਤਾ ਨਹੀਂ ਸੀ, ਚੋਰੀ ਕਰਦਾ ਸੀ, ਚੋਰੀ ਵਗਾ ਕੇ ਪਰੇ ਮਾਰੀ, ਸੁੱਟ ਦਿੱਤੀ ਚੋਰੀ। ਆਖਿਆ ਜੇ ਸਾਡਾ ਪਿਤਾ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਦੀ ਸੇਵਾ ਕਰਿਆ ਇਹ ਰਿਸ਼ ਬਣ ਗਿਆ ਤੇ ਅਸੀਂ ਤੇ ਫਿਰ ਬਾਂਦਰ ਹੀ ਬਣਾਂਗੇ ਨਾ ਗੁਰੂ ਘਰ ਦੀ ਸੇਵਾ ਕਰਕੇ, ਤੇ ਫਿਰ ਕੀ ਫਾਇਦਾ ਤੇਰੀ ਸੇਵਾ ਦਾ ਹੋਇਆ? ਤੇਰੀ ਸੇਵਾ ਕਰਨ ਦਾ ਕੀ ਫਾਇਦਾ? ਸੁੱਟ ਦਿੱਤੀ ਸਾਰੇ ਦੇ ਸਾਹਮਣੇ ਚੋਰੀ, ਮੈਂ ਨਹੀਂ ਫਿਰ ਤੇਰੀ ਸੇਵਾ ਕਰਦਾ ਜੇ ਇਹ ਮੇਰਾ ਪਿਤਾ ਤੇ ਫਿਰ ਕੀ ਇਹ ਗੁਰੂ ਘਰ ਚ ਸੇਵਾ ਕਰਨ ਦਾ ਫਾਇਦਾ ਹੋਇਆ? ਤੇ ਸੱਚੇ ਪਾਤਸ਼ਾਹ ਕਹਿੰਦੇ, ਤੂੰ ਅਗਲੀ ਗੱਲ ਵੀ ਸੁਣ ਲੈ ਕਿ ਤੇਰਾ ਪਿਤਾ ਰਿਸ਼ ਕਿਉਂ ਬਣਿਆ ਜਾਂ ਚੋਰੀ ਚੁੱਕ ਲਿਆ, ਤੈਨੂੰ ਮੈਂ ਦੱਸਦਾ। ਚੋਰੀ ਲੈਣ ਦੀ ਚੋਰੀ ਕਰਦਾ ਨਹੀਂ, ਇਹ ਪਹਿਲਾਂ ਦੱਸੋ। ਸੱਚੇ ਪਾਤਸ਼ਾਹ ਕਹਿੰਦੇ, ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ, ਕੜਾਹ ਪ੍ਰਸ਼ਾਦ ਵਰਤਦੇ ਨੂੰ ਲਾਗਿਓਂ ਦੀ ਇੱਕ ਸੜਕ ਲੰਘਦੀ ਪਈ ਸੀ, ਉੱਥੋਂ ਦੀ ਕੋਈ ਜ਼ਿਮੀਦਾਰ ਖੇਤਾਂ 'ਚ ਕੰਮ ਕਰਨ ਵਾਲਾ ਥੱਕਿਆ ਟੁੱਟਿਆ ਕੁਛ ਸਮਾਨ ਲੱਦਿਆ ਸੀ ਗੱਡੇ 'ਤੇ, ਉਹ ਅੱਗੇ ਲੈ ਕੇ ਜਾ ਰਿਹਾ ਸੀ ਜਦੋਂ ਉਹਨੇ ਵੇਖਿਆ ਕੜਾਹ ਪ੍ਰਸ਼ਾਦ ਵਰਤਦਾ ਪਿਆ। ਉਹ ਕਹਿੰਦੇ, ਅਸੀਂ ਜ਼ਿਮੀਦਾਰ ਲੋਕਾਂ ਖੂਨ ਪਸੀਨੇ ਦੀ ਕਮਾਈ ਆ, ਨਹਾਉਣ ਧੋਣ ਦਾ ਟਾਈਮ ਤਾਂ ਘੱਟ ਹੀ ਮਿਲਦਾ, ਮੈਨੂੰ ਪਤਾ ਮੈਂ ਖੇਤੀ ਕਰਦਾ ਰਿਹਾ, ਸਵੇਰੇ 2 ਜਾਂ 3 ਵਜੇ ਹਲ ਜੋੜਨਾ ਅਤੇ 9-10 ਵਜੇ ਤੱਕ ਡਿੱਗਦੇ ਰਹਿਣਾ ਘਰ ਦਾ ਸਾਰਾ ਕੰਮ ਸਾਂਭ ਕੇ, ਮਾਤਾ ਨੇ ਫਿਰ ਰੋਟੀ ਜਾਂ ਲੱਸੀ ਲੈ ਕੇ ਆਉਣੀ, ਅਤੇ ਉਹਨੇ ਚਿਰ ਨੂੰ ਐਨਰਜੀ ਇੰਨੀ ਜ਼ਿਆਦਾ ਖਤਮ ਹੋ ਜਾਂਦੀ ਸੀ ਕਿ ਫਿਰ ਹੱਥ ਧੋਣ ਦਾ ਸਮਾਂ ਨਹੀਂ ਹੁੰਦਾ ਸੀ, ਫਿਰ ਉੱਦਾਂ ਹੀ ਕਹਿ ਦਿੰਦਾ ਸੀ ਲਿਆ ਮਾਤਾ ਫੜਾ, ਭਾਵੇਂ ਬਲਦਾਂ ਦੀ ਪੁੱਛ ਫੜਦੇ ਸੀ, ਭਾਵੇਂ ਡੰਡਾ ਮਾਰਦੇ ਸੀ, ਭਾਵੇਂ ਕੀ ਕੰਮ ਵੀ ਕਰਦੇ ਸੀ, ਇੱਦਾਂ ਹੀ ਹੱਥ ਫੇਰ ਕੇ ਤਾਂ ਕਹਿਣਾ ਮਾਤਾ ਛੇਤੀ ਫੜਾ, ਬਹੁਤ ਭੁੱਖ ਲੱਗੀ ਹੈ, ਲੱਸੀ ਪਿਲਾ ਪਿਆ ਦੇ, ਖਾਲ ਪੈਣ ਡਈ ਆ। ਅਤੇ ਉਹ ਆ ਗਿਆ ਦੀਵਾਨ ਦੇ ਵਿੱਚ ਗੱਡਾ ਲੈ ਕੇ ਜਾਣ ਵਾਲਾ, ਅਤੇ ਉਹ ਕਹਿੰਦਾ, ਜੀ ਮੈਨੂੰ ਵੀ ਥੋੜ੍ਹਾ ਜਿਹਾ ਪ੍ਰਸਾਦ ਦੇ ਦਿਉ, ਅਸੀਂ ਤਾਂ ਪਾਪੀ ਲੋਕ ਆ, ਕਿੰਨੇ ਜੀਵ ਸਾਡੇ ਕੋਲੋਂ ਖੇਤੀ ਕਰਿਆ ਮਰਦੇ ਆ, ਅਤੇ ਗੁਰੂ ਕੇ ਘਰੋਂ ਕਿਣਕਾ ਭੋਗ ਲੱਗਿਆ ਹੋਇਆ ਖਾ ਕੇ, ਕਿਤੇ ਸਾਡਾ ਵੀ ਪਾਪੀਆਂ ਦਾ ਭਲਾ ਹੋ ਜਾਏ, ਥੋੜ੍ਹਾ ਜਿਹਾ ਕਿਣਕਾ ਦੇ ਦੇ, ਮੇਰਾ ਗੱਡਾ ਅੱਗੇ ਜਾ ਰਿਹਾ, ਬਲਦ ਕਾਫੀ ਅੱਗੇ ਲੰਘ ਗਏ, ਕਿਤੇ ਸਮਾਨ ਲੈ ਕੇ ਇੱਧਰ ਉੱਧਰ ਨਾ ਡਿੱਗ ਪੈਣ ਖੂਹ ਖਾਤੇ 'ਚ। ਇੱਥੇ ਰਹਿ ਕੇ ਕਿੰਨੀ ਧੀਰਜਤਾ ਚਾਹੀਦੀ ਸੀ, ਕਿੰਨੀ ਸਿਆਣਪ ਚਾਹੀਦੀ ਸੀ, ਸੇਵਾ ਕਰਦਿਆਂ ਕੀ ਕੁਛ ਸਾਡੇ ਮਨ 'ਚ ਆਉਣਾ ਚਾਹੀਦਾ, ਇੱਥੇ ਉਹ ਗੁਣ ਚਲੇ ਨਾ ਜਾਣ ਜਿਹੜੇ ਇੱਥੇ ਆਖੇ ਮਿਲਦੇ ਆ। ਅਤੇ ਤੇਰੇ ਪਿਤਾ ਜੀ ਕੜਾਹ ਪ੍ਰਸ਼ਾਦ ਵਰਤਾਉਂਦਿਆਂ ਵਰਤਾਉਂਦਿਆਂ ਉਹਦੀ ਹਾਲਤ ਜਦੋਂ ਦੇਖੀ ਕਿ ਕਿੱਦਾਂ ਦੇ ਕੱਪੜੇ ਪਾਏ, ਲਿਬੜਿਆ ਤਿਬੜਿਆ ਤੇ ਕਰਤਾ ਕੜਾਹ ਪ੍ਰਸ਼ਾਦ ਲੈਣ ਆ ਗਿਆ, ਅਤੇ ਉਹਨੂੰ ਆਖਿਆ ਤੂੰ ਨਹਾਤਾ ਨਹੀਂ ਧੋਤਾ ਨਹੀਂ, ਪਿੱਛੇ ਹੋ ਜਾ, ਆ ਤੇਰੀ ਵਜ੍ਹਾ ਕੜਾਹ ਪ੍ਰਸ਼ਾਦ ਲੈਣ ਵਾਲੀ। ਉਹਨੂੰ ਕਬੋਲ ਬੋਲਿਆ, ਖਿਜਿਆ ਤੇ ਵਿਚਾਰਾ ਪਹਿਲੇ ਸੀ, ਭੁੱਖੇ ਨੂੰ ਖਿੱਚ ਬਹੁਤੀ ਚੜ੍ਹਦੀ ਹੈ, ਅਤੇ ਫਿਰ ਵੀ ਉਹਨੇ ਹੌਸਲਾ ਜਿਹਾ ਕਰਕੇ ਅਤੇ ਫਿਰ ਆ ਗਿਆ ਜੀ, ਕਹਿੰਦਾ ਕੋਈ ਨਹੀਂ ਜੀ, ਹੁਣ ਮੇਰੇ ਕੋਲ ਨਹਾਉਣ ਧੋਣ ਦਾ ਸਮਾਂ ਨਹੀਂ ਹੈ, ਤੁਸੀਂ ਕਿਣਕਾਂ ਦਾ ਮਾਤਰ ਥੋੜ੍ਹਾ ਜਿਹਾ ਪ੍ਰਸਾਦ ਦੇ ਦਿਓ। ਦੂਜੀ ਵਾਰੀ ਵੀ ਘੂਰਤਾ, ਤੀਜੀ ਵਾਰੀ ਜਦੋਂ ਉਹਨੇ ਕਿਹਾ ਅਤੇ ਦਿੱਤਾ, ਉਹਨੇ ਫਿਰ ਵੀ ਨਹੀਂ ਆਖਿਆ, ਰਿਸ਼ ਵਾਂਗੂ ਤੇਰਾ ਸਰੀਰ ਆ ਤਾਂ ਨੱਚਦਾ ਟੱਪਦਾ ਘੜੀ ਮੋੜੀ ਅੱਗੇ ਆਉਣਾ, ਚਲੇ ਜਾ ਪਰੇ, ਤੈਨੂੰ ਨਹੀਂ ਮਿਲਣਾ ਕੜਾਹ ਪ੍ਰਸ਼ਾਦ। ਥੱਲਿਓ ਹੀ ਗੁਰੂ ਘਰ ਡਿੱਗਿਆ, ਕੜਾਹ ਪ੍ਰਸ਼ਾਦ ਦਾ ਭੂਰਾ ਚੱਕ ਕੇ ਮੂੰਹ 'ਚ ਪਾ ਕੇ ਕਹਿੰਦਾ, ਮੈਂ ਤੇ ਇੱਥੇ ਚੰਗੇ ਸਮਝ ਕੇ ਆਇਆ ਸੀ ਤੁਹਾਨੂੰ, ਅਤੇ ਤੁਹਾਡੀ ਤੇ ਸੰਤਾਂ ਸਾਧਾਂ ਵਾਲੀ ਕੋਈ ਗੱਲ ਨਹੀਂ ਹੈ, ਔਰ ਮੈਂ ਤੇ ਚੰਗਾ ਬਣਨ ਵਾਸਤੇ ਆਇਆ, ਤੇ ਗੁਰੂ ਕਿਰਪਾ ਕਰੇ ਮੇਰੇ ਤੇ ਉਹੀ ਕਿਰਪਾ ਰਵੇ ਤੇ ਮੈਂ ਚੰਗੇ ਥਾਂ ਜਾਵਾਂ, ਰਿਸ਼ ਜੇ ਤੈਨੂੰ ਚੰਗਾ ਲੱਗਦਾ ਤੇ ਤੂੰ ਹੀ ਫਿਰ ਬਣ ਰਿਸ਼। ਉਹਦਾ ਬਚਨ ਉਹਨੂੰ ਹੀ ਮੋੜ ਦਿੱਤਾ, ਕਿਰਤ ਕਰਨ ਵਾਲੇ ਦਾ ਬਚਨ ਇਹ ਲਾਗੂ ਉਹਦੇ ਤੇ ਹੀ ਹੋ ਗਿਆ ਜਿਹੜਾ ਇੱਥੇ ਸੇਵਾ ਕਰਨ ਵਾਲਾ ਸੀ। ਇੱਥੇ ਕੀ ਚਾਹੀਦਾ ਸੀ, ਕਿੰਨਾ ਮਿੱਠਾ ਬੋਲਣਾ ਚਾਹੀਦਾ ਸੀ, ਸੇਵਾ ਭਾਵ ਹੋਣਾ ਚਾਹੀਦਾ ਸੀ, ਆਏ ਦੀ ਮਜਬੂਰੀ ਦੇਖੇ ਉਹਦਾ ਅਦਬ ਕਿੱਦਾਂ ਹੋਣਾ ਚਾਹੀਦਾ ਸੀ, ਉਹ ਕੁਛ ਨਹੀਂ ਹੋਇਆ, ਤੇ ਫਿਰ ਰਿਸ਼ ਬਣ ਗਿਆ। ਉਹਦੇ ਕਹਿਤੇ ਮੇਰੀ ਬਾਧੀ ਭਗਤ ਛੁਡਾਵੇ, ਗੁਰਬਾਣੀ ਚ ਪਾਠ ਆਉਂਦਾ ਸੱਚੇ ਪਾਤਸ਼ਾਹ ਕਹਿੰਦਾ, ਜੇ ਮੈਂ ਇਹਨੂੰ ਸਜ਼ਾ ਦਿੱਤੀ ਹੁੰਦੀ ਤੇ ਭਗਤ ਛੁਡਾ ਸਕਦਾ ਸੀ, ਇਹਨੂੰ ਹੁਣ ਭਗਤ ਨੇ ਸਜ਼ਾ ਦਿੱਤੀ ਹੈ, ਇਹਨੂੰ ਹੁਣ ਆਪਾਂ ਕਿੱਦਾਂ ਛੁਡਾ ਸਕਦੇ ਹਾਂ, ਇਹਨੂੰ ਸਜ਼ਾ ਇੱਕ ਸਿੱਖ ਨੇ ਦੇ ਦਿੱਤੀ ਹੋਈ ਆ। ਮੇਰੀ ਬਾਧੀ ਭਗਤ ਛੁਡਾਵੇ, ਬਾਧ ਹੈ ਭਗਤ ਨਾ ਛੁਟੇ ਮੋਹੇ, ਭਗਤ ਨੇ ਇਹਨੂੰ ਰਿਸ਼ ਬਣਾਇਆ ਤੇ ਮੈਂ ਕਿੱਦਾਂ ਇਹਨੂੰ ਠੀਕ ਕਰ ਸਕਦਾ। ਇੱਥੇ ਆ ਕੇ ਜੇ ਆਪਾਂ ਡਰਦੇ ਨਹੀਂ ਹੈ ਨਾ, ਤੇ ਫਿਰ ਏਦਾਂ ਦੀਆਂ ਸਜ਼ਾ ਆਪਣੇ ਵਾਸਤੇ ਵੀ ਤਿਆਰ ਆ, ਕਿਤੇ ਭੁਲੇਖਾ ਨਾ ਰਹਿ ਜਾਏ। ਇਹ ਉਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਘਰ ਆ, ਇਹ ਉਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਆ। ਇੱਥੇ ਜੇ ਸੇਵਾ ਕਰਨੀ ਆ ਤੇ ਫਿਰ ਏਦਾਂ ਦੇ ਨਿਮਾਣੇ ਹੋ ਕੇ ਸੇਵਾ ਭਾਵ ਰੱਖ ਕੇ ਕਰਨੀ ਆ, ਕਿਸੇ ਨੂੰ ਬੋਲ ਕਬੋਲ ਨਹੀਂ ਬੋਲਣਾ। ਮੈਂ ਇਹ ਅਰਜ ਬੇਨਤੀ ਕਰਦਾ ਜਿਨ੍ਹਾਂ ਨੇ ਬੋਲੀ ਉਹਨਾਂ ਨੂੰ ਇੱਥੇ ਵੀ ਸਜ਼ਾ ਮਿਲੀ। ਫਿਰ ਸਾਰੀ ਸੰਗਤ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਫਿਰ ਤੁਹਾਡੇ ਘਰ ਦਾ ਸੇਵਕ ਆ, ਤੇ ਹੁਣ ਇਹਨੂੰ ਸਜ਼ਾ ਵੀ ਸਿੱਖ ਦਾ ਬਚਨ ਵੀ ਪੂਰਾ ਹੋ ਗਿਆ, ਰਿਸ਼ ਵੀ ਇਹ ਬਣ ਗਿਆ, ਤੇ ਹੁਣ ਕਿਰਪਾ ਹੋ ਜਾਵੇ। ਤੇ ਸੱਚੇ ਪਾਤਸ਼ਾਹ ਜੀ ਫਿਰ ਹੁਕਮ ਕੀਤਾ, ਚੰਗਾ ਫਿਰ ਬਣਾਓ ਕੜਾਹ ਪ੍ਰਸ਼ਾਦ। ਉਧਰ ਸੁੱਚਾ ਕੜਾਹ ਪ੍ਰਸ਼ਾਦ ਬਣਨ ਲੱਗ ਪਿਆ। ਇਧਰ ਸੱਚੇ ਪਾਤਸ਼ਾਹ ਉਹਨੂੰ ਕਲੰਦਰ ਨੂੰ ਪੁੱਛਿਆ ਕਿ ਰਿਸ਼ ਵੇਚਣਾ? ਉਹ ਕਹਿੰਦਾ ਮੈਂ ਨਹੀਂ ਵੇਚਦਾ, ਮੇਰੀ ਤੇ ਰੋਜੀ ਰੋਟੀ ਇਹਦੇ ਤੋਂ ਚੱਲਦੀ ਆ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਨਹੀਂ ਰਿਸ਼ ਤੇ ਅਸੀਂ ਹੁਣ ਲੈਣਾ, ਤੇ ਤੂੰ ਇਹਦੀ ਕੀਮਤ ਦੱਸ। ਉਹਨੇ ਉਸ ਵੇਲੇ 600 ਰੁਪਇਆ ਮੰਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਤੇ ਅੱਜ ਦੇ ਕਰੋੜਾਂ ਵਰਗਾ ਹੋਏਗਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਸਾਧ ਸੰਗਤ ਜੀ ਹੁਣ ਸਿੱਖ ਨੂੰ ਇਸ ਸਫਾਈ ਚੋਂ ਕੱਢਣਾ, ਰਿਸ਼ ਦੀ ਜੂਨ ਚੋਂ ਕੱਢਣਾ, ਤੇ ਮੇਰੇ ਕੋਲ ਵੀ ਇੰਨੇ ਪੈਸੇ ਨਹੀਂ ਹੈ, ਹੁਣ ਸਾਰੇ ਜਣੇ ਥੋੜਾ ਥੋੜਾ ਹਿੱਸਾ ਪਾਓ। ਫਿਰ ਜਿੰਨਾ ਜਿੰਨਾ ਕਿਸੇ ਕੋਲ ਮੁੰਦਰੀ ਸੀ, ਕਿਸੇ ਕੋਲ ਸੋਨਾ ਸੀ, ਕਿਸੇ ਕੋਲ ਕੜਾ ਸੀ, ਕਿਸੇ ਕੋਲ ਥੋੜੇ ਬਹੁਤੇ ਪੈਸੇ ਸੀ, ਉਹ ਸਾਰੇ ਸਿੱਖਾਂ ਨੇ ਫਿਰ ਜਿੰਨਾ ਜਿੰਨਾ ਉਸ ਵੇਲੇ ਉਹਨਾਂ ਕੋਲ ਆਇਆ ਪਾਇਆ, ਪਾ ਕੇ ਉਹਦਾ 600 ਪੂਰਾ ਕਰਕੇ ਉਹਨੂੰ ਦਿੱਤਾ, ਤੇ ਉਹਦੇ ਕੋਲੋਂ ਰਿਸ਼ ਲਿਆ। ਰਿਸ਼ ਨੂੰ ਲਿਆ, ਨਵਾ ਕੇ ਉਹਦੇ ਤੇ ਪਾਣੀ ਪਾ ਕੇ ਨਵਾ ਕੇ ਤੇ ਉਹਨੂੰ ਕੋਲ ਬਿਠਾਇਆ, ਤੇ ਉਹਨੇ ਚਾਹੁੰਦੇ ਕੜਾਹ ਪ੍ਰਸ਼ਾਦ ਬਣ ਕੇ ਆ ਗਿਆ। ਅਰਦਾਸ ਹੋਈ ਕੜਾਹ ਪ੍ਰਸ਼ਾਦ ਦੀ, ਤੇ ਉਹਦੇ ਵਿੱਚੋਂ ਜਦੋਂ ਵਰਤਾਇਆ ਗਿਆ ਕੜਾਹ ਪ੍ਰਸ਼ਾਦ, ਤੇ ਸੱਚੇ ਪਾਤਸ਼ਾਹ ਨੂੰ ਜਿਹੜਾ ਪ੍ਰਸਾਦ ਮਿਲਿਆ, ਸੱਚੇ ਪਾਤਸ਼ਾਹ ਆਪਣਾ ਰਸਨਾ ਨੂੰ ਲਾ ਕੇ ਥੋੜਾ ਜਿਹਾ ਜੂਠਾ ਕੜਾਹ ਪ੍ਰਸ਼ਾਦ ਉਹਦੇ ਅੱਗੇ ਜਦੋਂ ਪਾਇਆ, ਤੇ ਉਹਨੇ ਮੂੰਹ ਤਾਂ ਕੀਤਾ ਤੇ ਉਹਦੇ ਮੂੰਹ ਚ ਪਾ ਦਿੱਤਾ। ਸਤਿਗੁਰਾਂ ਦਾ ਸੀਤ ਪ੍ਰਸਾਦ ਜਦੋਂ ਉਹਦੇ ਮੂੰਹ ਚ ਪਿਆ, ਤੇ ਫਿਰ ਉਹਦੀ ਦੇਹ ਫਟ ਗਈ, ਤੇ ਉਹਦੇ ਵਿੱਚੋਂ ਫਿਰ ਸੋਭਾ ਰਾਮ ਨਿਕਲਿਆ। ਉਹਨੇ ਫਿਰ ਆਪਣੀ ਸਾਰੀ ਗੱਲ ਦੱਸੀ, ਉਹਦੀ ਰੂਹ ਨਿਕਲੀ, ਤੇ ਉਹਨੇ ਆਖਿਆ ਪੁੱਤਰ ਮੇਰੀ ਗਲਤੀ ਆ, ਗੁਰੂ ਦੀ ਗਲਤੀ ਨਹੀਂ ਹੈ, ਉਸ ਸਿੱਖ ਦੀ ਵੀ ਗਲਤੀ ਨਹੀਂ ਸੀ, ਇਹ ਮੇਰੀ ਗਲਤੀ ਆ। ਮੈਂ ਮੈਲਾ ਹੋ ਗਿਆ ਸੀ, ਗੁਰੂ ਘਰ ਰਹਿੰਦਾ ਇੱਥੇ ਰਹਿ ਕੇ ਬਹੁਤ ਲੋਕ ਮੈਲੇ ਵੀ ਹੋ ਜਾਂਦੇ ਆ। ਕਿਹੜੇ ਕਿਹੜੇ ਮੈਲੇ ਹੁੰਦੇ ਇੱਥੇ ਰਹਿ ਕੇ, ਜਿਹੜੇ ਸੇਵਾ ਨਹੀਂ ਕਰਦੇ, ਇਹ ਪੂਜਾ ਦਾ ਧਨ ਬੁੱਧੀ ਭ੍ਰਿਸ਼ਟ ਕਰਦਾ, ਮਤ ਮਾਰਦਾ, ਮੈਲਾ ਕਰਦਾ ਮਨ ਨੂੰ। ਇੱਥੇ ਰਹਿ ਕੇ ਉਹ ਲੋਕ ਮੈਲੇ ਹੋ ਜਾਂਦੇ ਜਿਹੜੇ ਹੱਥੀਂ ਨਹੀਂ ਸੇਵਾ ਕਰਦੇ, ਇੱਥੇ ਰਹਿ ਕੇ ਉਹ ਲੋਕ ਮੈਲੇ ਹੋ ਜਾਂਦੇ, ਉਹਨਾਂ ਦੇ ਵਿਚਾਰ ਭੈੜੇ ਹੋ ਜਾਂਦੇ, ਉਹ ਗੱਲਾਂ ਭੈੜੀਆਂ ਕਰਨਗੇ, ਜਿਹੜੇ ਲੋਕ ਨਾਮ ਸਿਮਰਨ ਨਹੀਂ ਕਰਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵਿਦੇਸ਼ ਤੋਂ ਸੁਨੇਹਾ ਲਿਖ ਕੇ ਭੇਜਿਆ ਆਪਣੀ ਲੜਕੀ ਨੂੰ, ਨੰਦਾ ਬੇਟਾ ਪੁੱਤਰੀ, ਗੁਰੂ ਘਰ ਰਹਿ ਕੇ ਜਾਂ ਤੇ ਹੱਥੀਂ ਸੇਵਾ ਕਰੀ, ਜਾਂ ਫਿਰ ਮਾਲਾ ਲੈ ਕੇ ਨਾਮ ਜਪਦੀ ਰਹੀ। ਜੇ ਇਹ ਦੋਵੇਂ ਕੰਮ ਨਹੀਂ ਹੋ ਸਕਦੇ ਤੇ ਗੁਰੂ ਘਰ ਨਾ ਰਹੀ, ਇੱਥੋਂ ਕਿਤੇ ਬਾਹਰ ਜਾ ਕੇ ਕੋਈ ਆਪਣੀ ਕਿਰਤ ਵਿਹਾਰ ਕਰਕੇ ਆਪਣਾ ਜੀਵਨ ਦਾ ਨਿਰਵਾਹ ਕਰ ਲਈ, ਇਹ ਗੁਰੂ ਕਾ ਘਰ ਜਿਹੜਾ ਆ, ਇੱਥੇ ਚੜਾਵਾ ਜਿਹੜਾ ਚੜਦਾ, ਇਹ ਮਤ ਮਾਰਦਾ, ਇਹ ਸੇਵਾ ਨਾਲ ਹਜ਼ਮ ਹੋਏਗਾ, ਸੇਵਾ ਨਾਲ ਚੰਗੀ ਬੁੱਧੀ ਰਹਿਣ ਦੇਗਾ, ਜਾਂ ਨਾਮ ਸਿਮਰਨ ਨਾਲ। ਸਾਡੇ ਕੋਲ ਵੀ ਦੋ ਆਪਸ਼ਨ ਹੈਗੇ ਆ, ਜਾਂ ਸਾਨੂੰ ਸੇਵਾ ਕਰਨੀ ਚਾਹੀਦੀ ਆ ਸਾਰਿਆਂ ਨੂੰ, ਜਿਹੜੀ ਸੇਵਾ ਸਾਨੂੰ ਹੁਣ ਬਹੁਤ ਔਖੀ ਲੱਗਦੀ ਕਰਨੀ, ਜੀ ਨਹੀਂ ਕਰਦਾ, ਹੱਥ ਮੈਲੇ ਹੋ ਜਾਣਗੇ, ਕੱਪੜੇ ਮੈਲੇ ਹੋ ਜਾਣਗੇ, ਪਸੀਨਾ ਆਏਗਾ, ਸੇਵਾ ਕਰਨ ਤੋਂ ਸਾਡਾ ਮਨ ਡਰਦਾ, ਤੇ ਇੱਥੇ ਤੇ ਨਹੀਂ ਪਸੀਨਾ ਆਏਗਾ ਨਾ, ਇੱਥੇ ਤੇ ਨਹੀਂ ਹੱਥ ਮੈਲੇ ਹੋਣਗੇ, ਇੱਥੇ ਤੇ ਏਸੀ ਲੱਗਿਆ ਹੋਇਆ, ਇੱਥੇ ਤੇ ਆ ਕੇ ਮਾਲਾ ਲੈ ਕੇ ਬਹਿ ਹੀ ਸਕਦੇ ਹਾਂ, ਇੱਥੇ ਤੇ ਰਸਨਾ ਸਾਡੀ ਨਾਮ ਜਪ ਹੀ ਸਕਦੀ ਹੈ ਨਾ, ਇਹ ਤੇ ਕੰਮ ਅਸੀਂ ਕਰ ਹੀ ਸਕਦੇ ਹਾਂ ਨਾ। ਆਪ ਵੀ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਲੈ ਕੇ ਇੱਥੇ ਆ ਜਾਇਆ ਕਰੋ, ਇਹ ਲੋਕ ਪ੍ਰਲੋਕ ਦਾ ਸੁੱਖ ਦਾ ਸਾਧਨ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਸਦਾ ਸੁਖੀ ਰਹਿਣ ਵਾਲਾ ਇਹ ਸਾਧਨ ਆ, ਹਰ ਕੋ ਨਾਮ ਸਦਾ ਸੁਖਦਾਈ। ਇੱਥੇ ਆ ਕੇ ਇੱਕ ਸਿੱਖ ਸਵੇਰੇ 4 ਵਜੇ ਆਇਆ, ਮੱਥਾ ਤੇ ਸਤਿਗੁਰਾਂ ਨੂੰ ਨਹੀਂ ਟੇਕਿਆ, ਉਹਨੇ ਖੁੱਲਾ ਸੀ, ਅੰਮ੍ਰਿਤ ਉਹਨੇ ਛਕਿਆ ਸੀ, ਪਰ ਜਦੋਂ ਸਿੱਖ ਦੀ ਅਰਜ਼ ਹੋਈ ਕਿ ਸੱਚੇ ਪਾਤਸ਼ਾਹ ਜੀ ਇਹਨੂੰ ਮੈਂ ਇਹ ਗੱਲ ਕਹਿ ਕੇ ਲਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਆ, ਗੁਰੂ ਨਾਨਕ ਦੀ ਗੱਦੀ ਆ, ਤੇ ਇਹ ਤੂੰ ਦਰਸ਼ਨ ਕਰਨਾ, ਤੇ ਇਹ ਦਰਸ਼ਨ ਕਰਨ ਆਇਆ, ਤੇ ਆਪ ਜੀ ਕਿਰਪਾ ਕਰੋ, ਇਹਨੇ ਸਿੱਖੀ ਬਖਸ਼ੋ। ਤੇ ਸੱਚੇ ਪਾਤਸ਼ਾਹ ਮਾਇਆ ਦਾ ਪਰਦਾ ਮਾੜਾ ਜਾ ਲਾ ਤਾ ਗਿਓ, ਮਾਇਆ ਦਾ ਪਰਦਾ, ਜਦੋਂ ਮਾਇਆ ਦਾ ਪਰਦਾ ਅੱਗਿਓ ਲੱਥਿਆ, ਤੇ ਇੱਥੇ ਸਾਹਮਣੇ ਉਹ ਬੈਠਾ ਹੋਇਆ ਸੀ, ਤੇ ਉਹ ਸਤਿਗੁਰਾਂ ਨੂੰ ਇੱਕ ਟੱਕ ਦੇਖਦਾ ਪਿਆ ਲਗਾਤਾਰ, ਜਦੋਂ ਮਾੜਾ ਜਿਹਾ ਮਾਇਆ ਦਾ ਪਰਦਾ ਅੱਗੇ ਪਾਸੇ ਹੋਇਆ, ਤੇ ਇੱਥੇ ਬੈਠੇ ਉਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦਿਸਣ, ਗੁਰੂ ਅੰਗਦ ਦੇਵ, ਗੁਰੂ ਗੋਬਿੰਦ ਸਿੰਘ, ਸਤਿਗੁਰੂ ਰਾਮ ਸਿੰਘ, ਸਾਰੇ ਗੁਰੂ ਸਾਹਿਬਾਂ ਦੇ ਇੱਥੇ ਬੈਠਿਆਂ ਦਰਸ਼ਨ ਹੋ ਹੀ ਜਾਣਾ। ਉਹਨੂੰ ਸਿਰ ਤੇ ਛਤਰ ਝੁਲਦਾ, ਚੌਰ ਝੁਲਦਾ ਤੇ ਛਤਰ ਸਿਰ ਤੇ ਘੁੰਮਦਾ, ਉਹ ਸਾਰਾ ਦਰਸ਼ਨ ਹੋਇਆ ਬੈਕੁੰਠ ਨਗਰ ਦਾ, ਇੱਥੇ ਬੈਠਿਆਂ ਸਰੀਰ ਨੂੰ ਟੋਹ ਟੋਹ ਦੇਖੇ ਕਿ ਮੈਂ ਸੱਚੀ ਬੈਕੁੰਠ ਵਿੱਚ ਚਲ ਗਿਆ ਕਿ ਮਾਤ ਲੋਕ ਤੇ ਹੀ ਆ। ਇੱਥੇ ਬੈਠ ਕੇ ਫਿਰ ਉਹ ਕਿਲਕਾਰੀਆਂ ਮਰਨ ਲੱਗ ਪਿਆ, ਮਸਤਾਨਾ ਹੋ ਗਿਆ ਕਿ ਸੱਚੇ ਪਾਤਸ਼ਾਹ ਹੈ ਅਕਾਲ ਪੁਰਖ, ਤੂੰ ਇਸ ਆਸਣ ਤੇ ਬੈਠਾ, ਲੁਕਿਆ ਬੈਠਾ, ਸੰਸਾਰ ਤੇ ਕੀ ਕੁਛ ਹੋ ਰਿਹਾ। ਤੇ ਸੱਚੇ ਪਾਤਸ਼ਾਹ ਉਹਨੂੰ ਫਿਰ ਹੌਸਲਾ ਦਿੱਤਾ ਕਿ ਜਰ ਜਾ, ਇਹ ਜਰਨ ਸ਼ਕਤੀ ਜਰਨ ਵਾਲੀ ਚੀਜ਼ ਆ, ਅਜਰ ਵਸਤੂ ਆ, ਤੂੰ ਜਰ ਜਾ, ਰੌਲਾ ਨਾ ਪਾ। ਤੇ ਆਸਾ ਦੀ ਵਾਰ ਦਾ ਜਦੋਂ ਭੋਗ ਪਿਆ ਤੇ ਸੱਚੇ ਪਾਤਸ਼ਾਹ ਜੀ ਆਖਿਆ ਤੂੰ ਕੀ ਕਹਿੰਦਾ? ਫਿਰ ਉਹਨੇ ਆਖਿਆ ਤੁਸੀਂ ਲੁਕੇ ਕਿਉਂ ਬੈਠੇ, ਸਾਰੇ ਸੰਸਾਰ ਨੂੰ ਦਰਸ਼ਨ ਕਿਉਂ ਨਹੀਂ ਦਿੰਦੇ ਜਿਵੇਂ ਮੈਨੂੰ ਦਰਸ਼ਨ ਦਿੱਤੇ ਆ? ਮੈਨੂੰ ਤੇ ਲੋਕੀ ਮਨਾ ਕਰਦੇ ਸੀ ਕਿ ਉੱਥੇ ਨਾ ਜਾਓ, ਦੇਹਧਾਰੀ ਨੂੰ ਨਹੀਂ ਪੁੱਜਣਾ, ਉੱਥੇ ਨਹੀਂ ਮੱਥਾ ਟੇਕਣਾ। ਸੱਚੇ ਪਾਤਸ਼ਾਹ ਹੁਕਮ ਕੀਤਾ ਮੈਨੂੰ ਜਿੰਨਾ ਕੁ ਦਰਗਾਹ ਹੁਕਮ ਹੈ ਮੈਂ ਉਹਨਾਂ ਕੁ ਕੰਮ ਕਰਦਾ ਜਿੰਨਾ ਜਿੰਨਾ ਮੈਨੂੰ ਹੁਕਮ ਹੁੰਦਾ। ਪੰਜਵੇਂ ਪਾਤਸ਼ਾਹ ਜੀ ਨੂੰ ਮੀਆਂ ਮੀਰ ਨੇ ਕਿਹਾ ਸੀ ਕਿਉਂ ਤੱਤੀ ਤਵੀ ਤੇ ਬੈਠੇ ਇੰਨੀ ਸ਼ਕਤੀ ਲੈ ਕੇ? ਜੇ ਤੁਸੀਂ ਨਹੀਂ ਸ਼ਕਤੀ ਵਰਤਣੀ ਤੇ ਮੈਨੂੰ ਹੁਕਮ ਕਰੋ, ਮੈਂ ਇੱਕ ਧਰਤੀ ਤੇ ਇੱਕ ਤਲੀ ਤੇ ਹੱਥ ਦੀ ਤਲੀ ਤੇ ਮੁਸਲਮਾਨਾਂ ਦੀ ਰਾਜਧਾਨੀ ਲਾਹੌਰ ਦੇ ਵਿੱਚ ਤੇ ਦਿੱਲੀ ਵਿੱਚ ਦੋਵੇਂ ਥਾਂ ਤੋਂ ਇਹਨਾਂ ਦੀ ਸਫ਼ਾ ਚੱਕ ਕੇ ਸਮੁੰਦਰ 'ਚ ਸੁੱਟ ਦਿੰਦਾ, ਇੱਕ ਹੱਥ ਤੇ ਧਰਤੀ ਲਾਹੌਰ ਦੀ ਚੱਕ ਲੈਂਦਾ, ਦੂਜੇ ਹੱਥ ਤੇ ਦਿੱਲੀ ਦੀ, ਤੇ ਮੈਂ ਸਮੁੰਦਰ ਵਿੱਚ ਸੁੱਟ ਦਿੰਦਾ ਜਿਹੜੇ ਸੰਤਾਂ ਸਾਧਾਂ ਨੂੰ ਇੰਨੇ ਦੁਖੀ ਕਰਦੇ ਆ। ਤੇ ਸਤਿਗੁਰਾਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਮੀਆਂ ਮੀਰ ਇਹ ਅਜਰ ਵਸਤੂ ਆ, ਇਹਨੂੰ ਜਰ, ਪ੍ਰਭ ਕਾ ਭਾਣਾ ਮਿੱਠਾ ਲੱਗੇ, ਤੂੰ ਜਰ ਜਾ ਇਹਨੂੰ, ਨਾ ਇੱਦਾਂ ਕਰ, ਜਰ। ਸਤਿਗੁਰੂ ਤੇ ਜਰਦੇ ਆ, ਸਾਨੂੰ ਜਰਨ ਵਾਸਤੇ ਸਤਿਗੁਰਾਂ ਨੇ ਕਿਹਾ ਇਹ ਜਰ ਅਜਰ ਵਸਤੂ ਆ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਇਹ ਬਖਸ਼ਿਸ਼ ਕੀਤੀ ਆ, ਸਾਨੂੰ ਇਹ ਸੁਭਾਗ ਸੰਭਵ ਮਿਲਿਆ, ਅਸੀਂ ਆਪਣੇ ਜੀਵਨ ਦਾ ਲਾਹਾ ਲੈ ਸਕਦੇ ਹਾਂ, ਸਮੇਤ ਪਰਿਵਾਰ ਆਪਣੇ ਰਿਸ਼ਤੇਦਾਰਾਂ ਸਕਿਆ ਸੰਬੰਧੀਆਂ ਨੂੰ ਵੀ ਦੱਸ ਕੇ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨੂੰ ਕਿਹਾ ਸੀ ਮੈਨੂੰ ਜਿੰਨਾ ਹੁਕਮ ਆ ਮੈਂ ਉਹਨਾਂ ਕਰਦਾ, ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦਾ, ਜਿੰਨਾ ਕੁ ਨੂੰ ਹੁਕਮ ਆ ਉਨਾ ਕੁ ਨੂੰ ਮੈਂ ਦਰਸ਼ਨ ਦੇ ਦਿੱਤਾ ਹੋਇਆ। ਤੇ ਉਹ ਕਹਿੰਦਾ ਜੀ ਜਿੱਦਾਂ ਫਿਰ ਅੱਜ ਮੈਨੂੰ ਦਰਸ਼ਨ ਦਿੱਤਾ ਤੇ ਫਿਰ ਮੇਰੇ ਪਰਿਵਾਰ ਤੇ ਤੇ ਜ਼ਰੂਰ ਕਿਰਪਾ ਕਰ ਦਿਓ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਫਿਰ ਦੁਪਹਿਰ ਦੇ ਦੀਵਾਨ ਵਿੱਚ ਪਰਿਵਾਰ ਨੂੰ ਲੈਈ, ਫਿਰ ਆਪਣੇ ਉਹਨਾਂ ਨੇ ਗਾਤਰਾ ਪਾਇਆ ਸੀ ਅੰਮ੍ਰਿਤ ਛਕਿਆ ਸੀ ਸਾਰੇ ਪਰਿਵਾਰ ਨੂੰ, ਫਿਰ ਉਹ ਲੈ ਕੇ ਆਇਆ ਤੇ ਸਤਿਗੁਰਾਂ ਨੇ ਉਹਨਾਂ ਦੇ ਕੰਨ ਵਿੱਚ ਗੁਰਮੰਤਰ ਸੁਣਾਇਆ ਫਿਰ ਕਹਿ ਕੇ ਪੂਰਬਾ ਜੀ ਤੋਂ। ਤੇ ਫਿਰ ਉਹਨਾਂ ਨੇ ਫਿਰ ਨਾਮ ਜਪਣਾ ਸ਼ੁਰੂ ਕੀਤਾ ਇੱਥੇ ਬੈਠ ਕੇ ਜਿਹੜਾ ਤੁਸੀਂ ਲਾਹਾ ਲੈ ਰਹੇ ਹੋ। ਤੇ ਉਹਨੇ ਫਿਰ ਸਹੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਆਖਿਆ ਸੱਚੇ ਪਾਤਸ਼ਾਹ ਮੈਨੂੰ ਮਨਾ ਕਰਦੇ ਸੀ ਔਰ ਮੇਰੇ ਧਨ ਭਾਗ ਤੁਸੀਂ ਮੇਰੇ ਤੇ ਕਿਰਪਾ ਕੀਤੀ ਆ, ਮੇਰੇ ਕਿਉਂ ਮਾਇਆ ਦਾ ਪਰਦਾ ਲਾਇਆ ਤੇ ਮੈਨੂੰ ਅੱਜ ਤੁਹਾਡਾ ਦਰਸ਼ਨ ਅਕਾਲ ਪੁਰਖ ਦਾ ਸਤਿਗੁਰੂ ਦਾ ਦਰਸ਼ਨ ਹੋ ਗਿਆ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਤੇਰੇ ਤੇ ਇਹ ਕਿਰਪਾ ਹੋਈ ਆ ਤੇ ਇਹਨੂੰ ਹੁਣ ਸਾਂਭ ਕੇ ਰੱਖੀ ਤੇ ਨਾਮ ਜਪਿਆ ਕਰ, ਨਾਮ ਦੀ ਕਮਾਈ ਕਰਿਆ ਕਰ, ਤੁਹਾਡੇ ਤੇ ਕਿਰਪਾ ਹੋਈ ਆ, ਤੁਸੀਂ ਸਾਰੇ ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਹੋਈ ਆ ਸਾਰੇ ਨਾਮ ਜਪਿਆ ਕਰੋ, ਸਾਰੇ ਹੀ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੁਰ ਝੁਕਾਇਆ ਕਰੋ। ਇੰਨਾ ਕੁਛ ਕਹਿ ਕੇ ਮੈਂ ਖਿਮਾ ਮੰਗਦਾ। ਖਿਮਾ ਮੰਗਣ ਦਾ ਮਤਲਬ ਇਹ ਹੁੰਦਾ ਕਿ ਜੇ ਮੇਰੇ ਕੋਈ ਏਦਾਂ ਦੀ ਗੱਲ ਕਹਿ ਹੋ ਗਈ ਆ ਜਿਹੜੀ ਸੰਸਾਰ 'ਚ ਕਿਸੇ ਜੀਵ ਨੂੰ ਨਹੀਂ ਚੰਗੀ ਲੱਗੀ ਤੇ ਉਹਦੇ ਕੋਲੋਂ ਅਸੀਂ ਤੇ ਸਾਡੇ ਹਿੰਦੁਸਤਾਨ ਦੀ ਸਭਿਅਤਾ 'ਚ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਤੇ ਉਹ ਮਾਫ਼ ਕਰਦੇ ਆ ਸਾਡੇ ਹਿੰਦੁਸਤਾਨ ਦੀ ਸਭਿਅਤਾ, ਤੇ ਮੈਂ ਖਿਮਾ ਮੰਗਦਾ ਜਿਹੜੀ ਗੱਲ ਨਾ ਚੰਗੀ ਲੱਗੀ ਹੋਵੇ। ਤੇ ਸੱਚੇ ਪਾਤਸ਼ਾਹ ਦਾ ਨਾਂ ਲਈ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੇ ਸਿੰਘ ਜੀ ਸਤਿਗੁਰੂ।